ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ। ਤੁਹਾਡੇ ਨਾਲ ਇੱਕ ਵਾਰੀ ਫੇਰ ਰੂਬਰੂ ਹੋਵਾਂਗੇ ਅਗਲੇ ਸ਼ਨਿਚਰਵਾਰ, ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ।
ਜੀ ਬਹੁਤ ਬਹੁਤ ਸ਼ੁਕਰੀਆ। ਸੋ ਅਮਰੀਕ ਭਾਅ ਜੀ ਆਪਣੇ ਨਾਲ ਦੋਸਤੋ ਜੁੜੇ ਹੋਏ ਸੀ ਸਿਡਨੀ ਤੋਂ, ਔਰ ਮੈਂ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂਗਾ। ਇੱਕ ਗੀਤ ਸਰਜੀਤ ਭਾਅ ਜੀ ਪੱਲੇ ਕਰ ਦਿਓ, ਤੇ ਜੇਕਰ ਬ੍ਰੇਕ ਹੋਵੇ ਉਹ ਵੀ ਨਾਲ ਹੀ ਨਿਪਟਾ ਦੇਣਾ, ਤੇ ਉਸ ਤੋਂ ਬਾਅਦ ਫਿਰ ਬਰਜਿੰਦਰ ਜੀ ਦੇ ਨਾਲ ਵਾਪਸ ਆ ਰਿਹਾ ਦੋਸਤੋ ਮੈਂ ਕੁਝ ਮਿੰਟਾਂ ਦੇ ਵਿੱਚ, ਔਰ ਆਪਾਂ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਦੇ ਮੁਤਲਕ। ਨਿਖਿਲ ਮੋਦਗਲ ਸਾਹਿਬ ਦੀ ਈਮੇਲ ਮੇਰੇ ਕੋਲ ਆ ਚੁੱਕੀ ਹੈ, ਤੇ ਆਪਾਂ ਕੋਈ ਟੋਪਿਕ ਵੀ ਲੈਂਦੇ ਹਾਂ ਤੇ ਨਾਲ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ। ਤੇ ਪ੍ਰੋਗਰਾਮ ਜਾਰੀ ਹੈ ਜੀ, ਤੁਸੀਂ ਆਪਣੇ ਸਵਾਲ ਭੇਜ ਸਕਦੇ ਹੋ request@harmanradio.com ਤੇ, ਜਾਂ ਫਿਰ +9175080144489। ਕੁਇਕ ਬ੍ਰੇਕ ਐਂਡ ਕਮਿੰਗ ਬੈਕ। ਹਾਂਜੀ ਭਾਜੀ,
ਸੱਜਣਾ ਦੀ ਬਾਂਹ ਫੜ ਕੇ ਨੱਚਲੇ ਮੋਰਨੀ ਬਣ ਕੇ, ਸੱਜਣਾ ਦੀ ਬਾਂਹ ਫੜ ਕੇ ਨੱਚਲੇ ਮੋਰਨੀ ਬਣ ਕੇ, ਸੱਜਣਾ ਦੀ ਬਾਂਹ ਫੜ ਕੇ ਨੱਚਲੇ ਮੋਰਨੀ ਬਣ ਕੇ, ਸੱਜਣਾ ਦੀ ਬਾਂਹ ਫੜ ਕੇ। ਨਸ਼ਾ ਜਵਾਨੀ ਦਾ ਬਿਨਾ ਸ਼ਰਾਬੀ ਹੋ ਕੇ ਨੀ, ਨਸ਼ਾ ਜਵਾਨੀ ਦਾ ਬਿਨਾ ਸ਼ਰਾਬੀ, ਸ਼ਰਾਬੀ ਬਿਨਾ ਸ਼ਰਾਬੀ ਹੋ ਕੇ ਨੀ, ਨਸ਼ਾ ਜਵਾਨੀ ਦਾ। ਅੱਜ ਕੱਲ੍ਹ ਗੱਭਰੂ ਯਾਰੀਆਂ ਦੇ ਵਿੱਚ ਬੜੀਆਂ ਮਾਰਦੇ ਮੱਲਾਂ, ਅੱਜ ਕੱਲ੍ਹ ਗੱਭਰੂ ਯਾਰੀਆਂ ਦੇ ਵਿੱਚ।
ऑस्ट्रेलिया पर टैक्सेशन अकाउंटिंग या बिजनेस संबंधी किसी भी सलाह लिए संपर्क करो मैक्स मार्जिन अकाउंटेंट्स नो इंडिविजुअल्स या बिजनेस दिया इनकम टैक्स रिटर्न ते जीएसटी रिटर्न कंपनी पार्टनरशिप ट्रस्ट ते सुपरफंड दे सेटअप बिजनेस प्लान्स बिजनेस शुरू करने बारे या खरीदने बारे सलाह या टैक्स डिपार्टमेंट ना किसी भी किस्म के इशू हल करने हो द मैक्स मार्जिन अकाउंटेंट्स के डायरेक्टर सुखविंदर सिंह जी नो फोन करो मोबाइल नंबर 0470-430-650 ऑफिस नंबर 1300-886-518 पता नोट करो 168 मैनर लेक्स बुलेवार्ड बिंदमवेल मेलबर्न वेबसाइट विजिट करो mmcpa.com.au
जरंग किली वाले AMW आटो एक्सपर्ट और नवी लोकेशन उते अपनी नवी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने लिए संपर्क करो नवदीप नाथ मोबाइल नंबर 0412-292-308 उते इस तो अलावा नवीं कारां दे कंप्यूटर नुस्ख कढ़ने लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक साडा नवां पता है 7 लूसी स्ट्रीट गुरुका ब्रिस्बेन लेट आवर सर्विस नाल अपने दिन दा समां बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW आटो एक्सपर्ट मोबाइल नंबर 0412-292-308
ऑस्ट्रेलिया पर फैमिली लॉ संबंधी अपने किसी भी किस्म के मसले या मदद ले याद रखो ज्यूरिस ऑस्ट्रेलिया लॉयर्स नो डोमेस्टिक वॉयलेंस जायदाद संबंधी झगड़े बच्चों के हक या हो किसी भी किस्म दिया परिवारिक समस्यावां संबंधी प्रोफेशनल मदद या सलाह ले एजाज खान साहब नु तुरंत संपर्क करो फोन नंबर 02-9687-4748 ते या वेबसाइट विजिट करो juristaustralia.com.au ए ऑस्ट्रेलिया पर अपनी सेवावां दिंदे ने
मैं अपना तजर्बा तुहाडे नाल साझा करना चाहुंदा हां मैं केवल 45 दिनां च अपना वजन 10 किलोग्राम घटाया है इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखा है
सीक्रेट ड्रॉप्स
जी हां मेरे सीक्रेट ड्रॉप्स हन 1-2-3 डाइट ड्रॉप्स खरीदने वेले हरमन रेडियो दा रेफरेंस दियो ते 2 शीशियां खरीदने ते एक मुफ्त प्राप्त करो एह ड्रॉप्स दुनिया भर च किते भी मंगवाए जा सकते हन 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au
रोटी हजम नहीं हुंदी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी कि सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हन वधेरे जानकारी लई विजिट करो गरेवाल गोल्डन ग्रेन .com.au या फोन करो 0428-895-564
कोशिशां सदा रहियां ने कि कुछ अजिहा करिए कि साडे अपणियां नूं सदा माण रहे तुहाडे संग तुहाडे तों तुहाडे लई ही सदा ए आवाज है बहुत कुछ कर चुके हां बहुत कुछ करना अजे बाकी है आओ इस काफले संग देओ सानू सहयोग तुहाडी हाजरी साडे लई मायने रखदी है तन मन धन नाल इस परवाज दे सारथी बनो दोस्तो हरमन रेडियो तुहाडे सहयोग नूं हमेशा सलाम करेगा इस दिल पंजाबी दी सुहानी आवाज पंजाबी नूं स्पॉन्सर करो साडी वित्तीय मदद करन लई संपर्क करो accounts@harmanradio.com जां विजिट करो साडी वेबसाइट harmanradio.com
ਸਤਿ ਸ਼੍ਰੀ ਅਕਾਲ। ਕਿਵੇਂ? ਬੜਾ ਖੁਸ਼ ਹੈ, ਕੀ ਲੱਭ ਗਿਆ ਤੈਨੂੰ?
ਭਰਾਵਾ, ਬਾਪੂ ਨੇ ਆਸਟ੍ਰੇਲੀਆ ਜਾਣ ਦੀ ਹਾਂ ਕਰ ਦਿੱਤੀ ਆ। ਆਪਾਂ ਹੁਣ ਸਟੱਡੀ ਵੀਜ਼ਾ ਲਗਾ ਕੇ ਜਹਾਜ਼ੇ ਚੜ ਜਾਣਾ ਹੈ।
ਸਟੱਡੀ ਵੀਜ਼ਾ? ਕੀ ਗੱਲ ਕਰਦਾ ਯਾਰ, ਤੇਰੇ ਕੋਲ ਤਾਂ ਚੰਗੀ ਭਲੀ ਕੁਆਲੀਫਿਕੇਸ਼ਨ ਹੈ, ਸਕਿਲਡ ਵੀਜ਼ਾ ਲਵਾ ਕੇ ਕਿਉਂ ਨਹੀਂ ਚਲੇ ਜਾਂਦਾ?
ਸਕਿਲਡ ਵੀਜ਼ਾ ਉਹ ਕੀ ਹੁੰਦਾ ਹੈ?
ਲੱਗਦਾ ਤੂੰ ਆਸਟ੍ਰੇਲੀਆ ਦਾ ਹਰਮਨ ਰੇਡੀਓ ਨਹੀਂ ਸੁਣਦਾ। ਮੈਂ ਸੁਣਿਆ ਸੀ ਬੀਕੇ ਮਾਈਗ੍ਰੇਸ਼ਨ ਵਾਲੇ ਬਰਜਿੰਦਰ ਕੌਰ ਨੂੰ, ਉਹ ਸਕਿਲਡ ਵੀਜ਼ਾ, ਸਪਾਊਸ ਤੇ ਪਾਰਟਨਰ ਵੀਜ਼ਾ, 457 ਤੇ RSMS ਵੀਜ਼ਾ, ਚਾਈਲਡ ਮਾਈਗ੍ਰੇਸ਼ਨ, MRT ਅਪੀਲਾਂ, ਸਟੂਡੈਂਟ ਤੇ ਵਿਜ਼ਟਰ ਵੀਜ਼ਾ ਦੇ ਮਾਰ ਨੇ।
ਅੱਛਾ, ਦੇ ਕੋਈ ਸੰਪਰਕ ਨੰਬਰ ਉਹਨਾਂ ਦਾ।
ਵੈਬਸਾਈਟ ਵਿਜ਼ਿਟ ਕਰ ਲਈ bkmigration.com.au ਤੇ, ਜਾਂ ਫਿਰ ਫੋਨ ਕਰ ਲਈ ਮੋਬਾਈਲ ਨੰਬਰ 04332735 ਤੇ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ, ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ, ਇੱਕ ਵਾਰੀ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਸੀ ਹੁਣ ਤੱਕ, ਤੇ ਹੁਣ ਮਾਈਗ੍ਰੇਸ਼ਨ ਮੈਟਰਸ ਆਪਾਂ ਸ਼ੁਰੂ ਕਰ ਰਹੇ ਹਾਂ। ਮੈਂ ਰਿਸ਼ੀ ਹਾਂ ਤੇ ਹੁਣ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਰਹੇ ਨੇ ਬਲਜਿੰਦਰ ਕੌਰ ਜੀ, ਬਲਜਿੰਦਰ ਜੀ ਐਡਵੋਕੇਟ ਤੋਂ। ਔਰ ਜੇਕਰ ਆਪ ਜੀ ਦਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੋਈ ਸਵਾਲ ਹੋਵੇ ਤੇ ਆਪ ਜੀ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਭੇਜ ਸਕਦੇ ਹੋ, ਜਾਂ ਫਿਰ ਸਾਡਾ ਟੈਲੀਗ੍ਰਾਮ ਦਾ ਨੰਬਰ ਹੈ ਜੀ +917508014489। ਔਰ ਸਵਾਲ ਕੁਝ ਕਾਏ ਨੇ ਉਹ ਲੈਣ ਤੋਂ ਪਹਿਲਾਂ ਮੈਂ ਬਰਜਿੰਦਰ ਜੀ ਨੂੰ ਕਹਿ ਦਿਆਂ। ਬਰਜਿੰਦਰ ਜੀ ਸਤਿ ਸ੍ਰੀ ਅਕਾਲ, ਵੈਲਕਮ।
ਸਤਿ ਸ੍ਰੀ ਅਕਾਲ ਦੇਸ਼ੀ ਜੀ ਤੇ ਪਿਆਰ ਭਾਈ, ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ
ਜੀ। ਬਰਜਿੰਦਰ ਜੀ, ਅੱਜ ਕਿਉਂਕਿ ਮੈਂ ਪ੍ਰੋਗਰਾਮ ਦਿਲ ਵਾਲੀ ਗੱਲ 2 ਘੰਟੇ ਤੋਂ ਕਰ ਰਿਹਾ ਸੀ, ਸੋ ਇਸ ਕਰਕੇ ਮੈਂ ਈਮੇਲਸ ਪਹਿਲਾਂ ਹੀ ਇਨਵਾਈਟ ਕਰ ਲਈਆਂ ਸੀ ਤੇ ਈਮੇਲਸ ਕਈ ਆ ਵੀ ਗਈਆਂ ਨੇ ਮੇਰੇ ਕੋਲੇ, ਸੋ ਆਪਾਂ ਸਿੱਧੇ ਈਮੇਲਾਂ ਵਾਲੇ ਪਾਸੇ ਹੀ ਚੱਲਦੇ ਹਾਂ। ਔਰ ਦੋਸਤਾਂ ਨੂੰ ਦੱਸ ਦਈਏ ਕਿ ਜੇਕਰ ਆਪ ਜੀ ਨੇ ਬਰਜਿੰਦਰ ਜੀ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਲੈਣੀਆਂ ਨੇ ਦੋਸਤੋ, ਤਾਂ ਫਿਰ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ, ਵੈਬਸਾਈਟ ਵਿਜ਼ਿਟ ਕਰ ਸਕਦੇ ਹੋ bkmigration.com.au bkmigration.com.au, ਜਾਂ ਫਿਰ ਇਹਨਾਂ ਦਾ ਮੋਬਾਈਲ ਹੈ ਜੀ 0400 ਕਿੰਨਾ ਸੀਗਾ ਜੀ, ਹਾਇਰ ਕੋਈ ਹਾਲ ਨੀ ਹੈਗਾ ਰਿਸ਼ੀ ਦਾ ਵੀ,
0433 273 5760।
ਵੈਸੇ ਇੱਕ ਚੀਜ਼ ਦਾ ਤੁਹਾਨੂੰ ਪਤਾ ਲੱਗ ਗਈ, ਰਿਸ਼ੀ ਦਾ ਦਿਮਾਗ ਬੜਾ ਮੋਟਾ, ਦੋਸਤਾਂ ਤੋਂ ਸਾਡੇ ਨੂੰ ਪਹਿਲੇ ਨੂੰ ਪਤਾ ਸੀਗਾ। ਚਲੋ ਜੀ, 0433 273 5760 ਸਹੀ ਗੱਲ ਹੈ, 0433 273 5760 ਤੇ ਦੋਸਤੋ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਬਰਜਿੰਦਰ ਜੀ ਦੇ ਨਾਲ। ਔਰ ਨਾਲ ਦੀ ਨਾਲ ਮੈਂ ਰਿਲੈਕਸੇਸ਼ਨ ਮਿਊਜ਼ਿਕ ਦੇ ਬਾਰੇ ਵੀ ਗੱਲ ਕਰ ਲਵਾਂ ਕਿ ਰਾਜਾ ਭਾਜੀ ਤੁਹਾਨੂੰ ਜਿਹੜੀ ਈਮੇਲ ਉਹ ਪਹੁੰਚ ਚੁੱਕੀ ਹੈ ਸੈਂਡ ਸਪੇਸ ਵੱਲੋਂ, ਔਰ ਉੱਥੇ ਇੱਕ ਲਿੰਕ ਦਿੱਤਾ ਹੋਇਆ, ਸੋ ਉਸ ਲਿੰਕ ਤੋਂ ਤੁਸੀਂ ਜਰੂਰ ਡਾਊਨਲੋਡ ਕਰ ਸਕਦੇ ਹੋ ਇਹ ਮਿਊਜ਼ਿਕ। ਔਰ ਇੱਕ ਘੰਟਾ ਮੈਂ ਹਜੇ ਏਅਰ ਤੇ ਹਾਂ, ਔਰ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਡਾਊਨਲੋਡ ਕਰ ਚ ਕਾਮਯਾਬ ਹੋ ਗਏ ਜਾਂ ਨਹੀਂ। ਔਰ ਬਾਕੀ ਦੋਸਤ ਜਿਹੜੇ ਨੇ ਉਹਨਾਂ ਨੂੰ ਵੀ ਮੈਂ ਨਾਲ ਦੀ ਨਾਲ ਇਹ ਮਿਊਜ਼ਿਕ ਦੀ ਫਾਈਲ ਭੇਜਦਾ, ਜਿਹਦੇ ਵਿੱਚ ਕਿ ਮੇਰੇ ਕੋਲੇ ਹੋਰ ਵੀ ਸੁਨੇਹਾ ਆਇਆ ਹੈ। ਇਹ ਸੁਨੇਹਾ ਆਇਆ ਹੈ ਜੀ ਜਸਵੀਰ ਸੈਣੀ ਜੀ ਵੱਲੋਂ, ਤੇ ਉਹਨਾਂ ਨੂੰ ਵੀ ਮੈਂ ਇਹ ਫਾਈਲ ਜਲਦੀ ਹੀ ਭੇਜਣਾ, ਸੋ ਸ਼ੁਕਰੀਆ। ਬਰਜਿੰਦਰ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰ ਰਹੇ ਹਾਂ ਟੂਰਿਸਟ ਵੀਜ਼ਾ ਦੇ ਬਾਰੇ। ਕੱਲ ਮੇਰੇ ਕੋਲ ਫੋਨ ਵੀ ਆਇਆ ਸੀ ਆਪਣੇ ਸੁਖਜਿੰਦਰ ਬਾਈ ਦਾ, ਤੇ ਉਹਨਾਂ ਨੇ ਕਿਹਾ ਸੀ ਕਿ ਇਸ ਵਿਸ਼ੇ ਤੇ ਚਰਚਾ ਕੀਤੀ ਜਾਵੇ, ਡਿਸਕਸ ਕੀਤਾ ਜਾਵੇ ਡਿਟੇਲ ਦੇ ਵਿੱਚ। ਸੁਖਜਿੰਦਰ ਜੀ ਦੇ ਵਾਈਫ ਤੇ ਸੁਖਜਿੰਦਰ ਜੀ 3 ਮਹੀਨੇ ਤੋਂ PR ਹੋਏ ਗਏ ਨੇ, ਔਰ ਉਹ ਆਪਣੇ ਮਾਤਾ ਜੀ ਨੂੰ ਇੱਥੇ ਬੁਲਾਉਣਾ ਚਾਹੁੰਦੇ ਨੇ ਪਹਿਲੀ ਵਾਰੀ ਆਸਟ੍ਰੇਲੀਆ।
ਠੀਕ ਹੈ,
ਹੁਣ ਉਹਨਾਂ ਨੇ ਪਹਿਲੀ ਡਿਸਕਸ਼ਨ ਚਾਹੀ ਹੈ ਕਿ ਫੰਡ ਦੇ ਮਤਲਬ ਕਿ ਇੱਥੇ ਸੁਖਜਿੰਦਰ ਜੀ ਨੂੰ ਫੰਡ ਸ਼ੋ ਕੀ ਇੱਥੇ ਉਹ ਫੰਡ ਸ਼ੋ ਕਰ ਸਕਦੇ ਨੇ, ਔਰ ਕਿੰਨੇ ਪੁਰਾਣੇ ਹੋ ਸਕਦੇ ਨੇ, ਕੀ ਕੇਵਲ ਬੈਂਕ ਦਾ ਬੈਲੈਂਸ ਸਰਟੀਫਿਕੇਟ ਹੀ ਕਾਫੀ ਹੈ ਜਾਂ ਫਿਰ ਉਹਨਾਂ ਨੂੰ ਬੈਂਕ ਦੇ ਸਰਟੀਫਿਕੇਟ ਲਗਾਉਣਾ ਸਰਟੀਫਿਕੇਟ ਕਾਫੀ ਹੈ ਜਾਂ ਸਟੇਟਮੈਂਟ ਲਗਾਉਣੀ ਪੈਗੀ ਔਰ ਕਿੰਨੇ ਪੁਰਾਣੇ ਫੰਡ ਹੋਣੇ ਚਾਹੀਦੇ ਨੇ ਜੇਕਰ ਆਸਟ੍ਰੇਲੀਆ ਸ਼ੋ ਕਰਦੇ ਨੇ? ਪਹਿਲਾ ਸਵਾਲ ਉਹਨਾਂ ਦਾ ਇਹ ਹੈ ਜੀ, ਬਾਕੀ ਡਿਟੇਲ ਚ ਗੱਲਬਾਤ ਹੋਰ ਕਰਦੇ ਆਪਾਂ।
ਓਕੇ, ਸੇਵਿੰਗਸ ਕਿਹਾ ਜੀ ਪਹਿਲਾਂ ਹੀ ਹੈ ਜੀ?
ਹਾਂਜੀ ਹਾਂਜੀ, ਪਹਿਲਾ ਸਵਾਲ ਹੈ।
ਸੁਖਜਿੰਦਰ ਜੀ, ਪਹਿਲਾਂ ਤਾਂ ਤੁਹਾਨੂੰ ਆਸਟ੍ਰੇਲੀਆ ਚ ਅਸੀਂ ਵੈਲਕਮ ਕਹਿ ਲਈਏ। 3 ਮਹੀਨੇ ਹੋਏ, ਬਹੁਤ ਨਿਊ ਹੋ ਇਸ ਕੰਟਰੀ ਲਈ, ਪਰ ਬਹੁਤ ਸੋਹਣੀ ਕੰਟਰੀ ਹੈ ਇਹ। ਤੇ
ਰਗੜੇ ਤਾਂ ਬਥੇਰੇ ਲੱਗ ਚੁੱਕੇ ਇਹਨਾਂ ਨੂੰ, ਛੱਡੀ ਦਿਓ ਜੀ।
ਚਲੋ ਠੀਕ ਹੈ। ਨਹੀਂ, ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਹੋ ਜੀ ਫਸਟ ਟਾਈਮ, ਜੇ ਤੁਸੀਂ ਆਪਣੇ ਮਦਰ ਜਾਂ ਡੈਡ ਨੂੰ ਬੁਲਾ ਰਹੇ ਹੋ, ਚਾਹੇ ਦੋਨਾਂ ਨੂੰ ਬੁਲਾ ਰਹੇ ਹੋ, ਤੇ ਕਿਉਂਕਿ ਇਹਨਾਂ ਦੀ ਫਸਟ ਟਾਈਮ ਹੈਗੀ ਹੈ ਇਮੀਗ੍ਰੇਸ਼ਨ ਦੇ ਨਾਲ ਦੀ, ਤੇ ਉਹਨਾਂ ਨੂੰ 18 ਮਹੀਨੇ ਦਾ ਵੀਜ਼ਾ ਲੱਗੇਗਾ। ਠੀਕ ਹੈ। ਐਂਡ ਇਹਦੇ ਵਿੱਚ ਜਿਹੜੇ ਫੰਡਸ ਹੁੰਦੇ ਆ ਜੀ, ਉਹ 5,000 ਪਰ ਪੇਰੈਂਟ ਸ਼ੋ ਕਰਨੇ ਹੁੰਦੇ ਨੇ, ਪਰ ਪੇਰੈਂਟ। ਮੈਂ ਰਿਪੀਟ ਕਰ ਰਹੀ ਹਾਂ, 5,000 ਪਰ ਪੇਰੈਂਟ। ਇਟ ਡਸ ਨਾਟ ਮੈਟਰ ਕਿ ਫੰਡਸ ਤੁਹਾਡੇ ਪੇਰੈਂਟਸ ਸ਼ੋ ਕਰ ਰਹੇ ਹੈ ਕਿ ਤੁਸੀਂ ਉਰੇ ਆਸਟ੍ਰੇਲੀਆ ਦੇ ਵਿੱਚ ਸ਼ੋ ਕਰ ਰਹੇ ਹੋ। ਠੀਕ ਹੈ। ਜੇ ਇੰਡੀਆ ਦੇ ਵਿੱਚ ਉਹਨਾਂ ਦੀ ਇਨਕਮ ਹੈਗੀ ਆ ਔਰ $5,000,
ਯਾਨੀ 2.5 ਲੱਖ ਰੁਪਿਆ ਜੇ ਇੰਡੀਆ ਵੀ ਪਿਆ ਹੋਵੇ ਬੈਂਕ ਅਕਾਊਂਟ ਦੇ ਵਿੱਚ, ਤਾਂ ਵੀ ਕੰਮ ਚੱਲ ਜਾਣਾ
ਇਧਰ ਆਫ ਦਾ ਵੇ ਹੈ ਜੀ। ਚਾਹੇ ਆਸਟ੍ਰੇਲੀਆ ਦੇ ਵਿੱਚ ਪੈਸੇ ਸ਼ੋ ਹੋਣ, ਚਾਹੇ ਇੰਡੀਆ ਚ ਹੋਣ, ਠੀਕ ਹੈ, ਜਾਂ ਦੋਨਾਂ ਦੇ ਕੰਬਾਈਂਡ ਹੋਣ, ਮੀਨਸ ਕਿ ਦਾ ਮੇਨ ਪਰਪਸ ਜਿਹੜਾ ਫਾਈਨੈਂਸ਼ੀਅਲ ਦਾ ਉਹੀ ਹੈ ਕਿ ਅਗਰ ਕੋਈ ਬੰਦਾ ਉਰੇ ਆਉਂਦਾ ਆ, ਉਹਦੇ ਰਹਿਣ ਦਾ, ਖਾਣ ਦਾ ਖਰਚਾ ਔਰ ਟਰੈਵਲ ਦਾ ਖਰਚਾ ਮੀਟ ਹੋ ਸਕੇ। ਠੀਕ ਹੈ, ਕਿਉਂਕਿ ਉਹ ਆਪਣੇ ਰਿਲੇਟਿਵ ਕੋਲ ਆ ਰਿਹਾ, ਤਾਂ ਜ਼ਿਆਦਾ ਖਰਚਾ ਜਿਹੜਾ ਵੈਲਿਊ ਪਾਇਆ ਜਾਂਦਾ ਹੈਗਾ ਉਹ ਹੁੰਦਾ ਆ ਉਹਦੇ ਆਉਣ ਜਾਣ ਦਾ ਖਰਚਾ ਔਰ ਘੁੰਮਣ ਫਿਰਨ ਦਾ ਖਰਚਾ, ਜਿਹੜਾ ਬਹੁਤ ਜ਼ਿਆਦਾ ਵੈਲਿਊ, ਕਿਉਂਕਿ ਫਾਰਮ ਦੇ ਵਿੱਚ ਉਹਦੇ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਜਿਹੜੇ ਹੈਗੇ ਇਨਵੀਟੇਸ਼ਨ ਜਿਹੜੇ ਦੇ ਰਹੇ ਆ ਕਿ ਉਹ ਤੁਹਾਨੂੰ ਕਿਸੇ ਤਰੀਕੇ ਦੀ ਸਪੋਰਟ ਕਰਨਗੇ, ਤੇ ਉਹਦੇ ਵਿੱਚ ਪਹਿਲਾਂ ਹੀ ਆ ਫਾਈਨੈਂਸ਼ੀਅਲ ਅਕੋਮੋਡੇਸ਼ਨ ਔਰ ਅਦਰ, ਔਰ ਜਨਰਲੀ ਅਸੀਂ ਅਕੋਮੋਡੇਸ਼ਨ ਐਂਡ ਅਦਰਸ ਤੇ ਟਿੱਕ ਹੀ ਕਰਦੇ ਹਾਂ, ਤਾਂ ਅਦਰਸ ਦੇ ਵਿੱਚ ਸਪੈਸੀਫਾਈਡ ਕਰ ਦਿੰਦੇ ਹਾਂ ਤਾਂ ਫੂਡ। ਫਾਈਨ, ਇਸ ਪੁਆਇੰਟ ਆਫ ਵਿਊ ਦੇ ਨਾਲ ਸੇਵਿੰਗ ਹਿਸਟਰੀ ਐਸ ਸੱਚ ਕੁਛ ਨੀ ਚਾਹੀਦੀ ਜੀ, ਫੰਡਸ ਬਸ ਜੈਨੂਇਨ ਚਾਹੀਦੇ ਨੇ। ਮੀਨਸ ਕਿ ਇੱਦਾਂ ਕੋਈ ਨੀ ਕਿ 3 ਮਹੀਨੇ ਪੁਰਾਣੇ ਹੋਣ, 4 ਮਹੀਨੇ ਪੁਰਾਣੇ ਹੋਣ, 5 ਮਹੀਨੇ, ਇਹੋ ਜਿਹਾ ਕੁਛ ਨੀ ਹੈ। ਇਟ ਕੈਨ ਬੀ ਆ 1 ਮੰਥ ਓਲਡ, ਇਟ ਕੈਨ ਬੀ ਆ 10 ਡੇਜ਼ ਓਲਡ, ਔਰ ਇਟ ਕੈਨ ਬੀ, ਬਟ ਜਿਹੜਾ ਸੋਰਸ ਆਫ ਫੰਡ ਹੈ ਉਹ ਤੁਹਾਡਾ ਜੈਨੂਇਨ ਹੋਣਾ ਚਾਹੀਦਾ, ਤੁਹਾਡੀ ਓਵਰਆਲ ਪਿਕਚਰ ਇੱਦਾਂ ਨਜ਼ਰ ਆਉਣੀ ਚਾਹੀਦੀ ਕਿ ਫੈਮਿਲੀ ਕੋਲ ਰੈਗੂਲਰ ਇਨਕਮ ਹੈ ਔਰ ਫੈਮਿਲੀ ਆਪਣੀ ਰੈਗੂਲਰ ਇਨਕਮ ਚੋਂ ਸੇਵ ਕਰ ਰਹੀ ਹੈ ਔਰ ਉਹ ਅਫੋਰਡ ਕਰ ਸਕਦੇ ਆ ਆਸਟ੍ਰੇਲੀਆ ਦਾ ਟ੍ਰੈਵਲ। ਠੀਕ ਹੈ, ਪਹਿਲਾ ਇਹ ਕੰਸਰਨ ਹੈ ਜੀ। ਸੈਕਿੰਡ ਕੰਸਰਨ ਫਾਈਨੈਂਸ ਦਾ ਆ ਜਾਂਦਾ ਕਿ ਉਹ ਉਰੇ ਆ ਕੇ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਔਰ ਆਪਣੇ ਬੱਚਿਆਂ ਨੂੰ ਮਿਲਣ ਲਈ ਆ ਰਹੇ ਆ, ਕੋਈ ਕਿਸੇ ਵੀ ਤਰੀਕੇ ਦਾ ਕੰਮ ਜਾਂ ਜੋਬ ਨਹੀਂ ਕਰਨਗੇ। ਠੀਕ ਹੈ ਨਾ, ਕਿਉਂਕਿ ਉਹਨਾਂ ਨੂੰ ਐਂ ਵੀ ਲੱਗਦਾ ਕਿ ਕਿਤੇ ਤੁਹਾਨੂੰ ਫਾਈਨੈਂਸ਼ੀਅਲ ਇਨਸੈਂਟਿਵ ਨਾ ਮਿਲ ਰਹੇ ਹੋਣ ਆਸਟ੍ਰੇਲੀਆ ਦੇ ਵਿੱਚ ਆ ਕੇ, ਸੋ ਉਹ ਚੀਜ਼ ਨੂੰ ਅਸੀਂ ਅਵੋਇਡ ਕਰਨਾ ਹੁੰਦਾ, ਉਸ ਨਾਲ ਅਸੀਂ ਰੈਗੂਲਰ ਇਨਕਮ ਦਿਖਾ ਦਿੰਦੇ ਹੁੰਦੇ ਹਾਂ। ਠੀਕ ਹੈ, ਐਂਡ ਥਰਡ ਪੁਆਇੰਟ ਉਹਨਾਂ ਦਾ ਮੇਜਰ ਕੰਸਰਨ ਹੁੰਦਾ ਤੁਹਾਡੇ ਜੈਨੂਇਨ ਟਾਈ ਅਪਸ ਵਿਦ ਯੂਰ ਹੋਮ ਕੰਟਰੀ, ਵੀ ਕੀ ਗਰੰਟੀ ਹੈ ਕਿ ਤੁਸੀਂ ਵਾਪਸ ਜਾਓਗੇ ਉਰੇ, ਇਲੀਗਲ ਨਹੀਂ ਹੋਵੋਗੇ। ਚਲੋ, ਸੁਖਜਿੰਦਰ ਜੀ ਨੇ ਆਪਣੇ ਪੇਰੈਂਟਸ ਬਾਰੇ ਗੱਲ ਕੀਤੀ ਹੈ ਜੀ, ਤੁਹਾਨੂੰ ਡੇਲੀ ਬੇਸਿਸ ਤੇ ਕੁਆਰੀਜ਼ ਬ੍ਰਦਰਸ ਐਂਡ ਸਿਸਟਰਸ ਦੀਆਂ ਵੀ ਆਉਂਦੀਆਂ ਨੇ ਕਿ ਜੀ ਮੈਂ ਆਪਣੇ ਬ੍ਰਦਰ ਨੂੰ ਬੁਲਾਉਣਾ, ਮੈਂ ਆਪਣੀ ਸਿਸਟਰ ਨੂੰ ਬੁਲਾਉਣਾ ਤੇ ਉਹਦੇ ਹਸਬੈਂਡ ਨੂੰ ਬੁਲਾਉਣਾ, ਇਹ ਜਿਹੜਾ ਫੀਨੋਮੀਨਾ ਹੈਗਾ ਕਿ ਉਹਨਾਂ ਦਾ ਕਿੰਨਾ ਕੁ ਆਪਣੇ ਉਹਨਾਂ ਨਾਲ ਟਾਈ ਅਪ ਹੈਗਾ ਕੰਟਰੀ ਦੇ ਨਾਲ, ਕਿੰਨੇ ਕੁ ਚਾਂਸਿਸ ਹੈ ਕਿ ਉਹ ਵਾਪਸ ਜਾਣਗੇ ਔਰ ਉਹਨਾਂ ਨੂੰ ਕਿੰਨਾ ਕੁ ਫਾਈਨੈਂਸ਼ੀਅਲ ਇਨਸੈਂਟਿਵ ਹੈ ਉਰੇ ਆਉਣ ਦਾ, ਉਰੇ ਆ ਕੇ ਰਹਿਣ ਦਾ। ਠੀਕ ਹੈ, ਇਹੀ ਗੱਲਾਂ ਦੇ ਉੱਤੇ ਜੈਨੂਇਨ ਕ੍ਰਾਈਟੀਰੀਆ ਬੇਸਡ ਆ ਤੇ ਉਹਨੂੰ ਹੀ ਚੈੱਕ ਕੀਤਾ ਜਾਂਦਾ ਆ। ਠੀਕ ਹੈ ਨਾ, ਸੋ ਆ ਇਹਨਾਂ ਪੁਆਇੰਟਸ ਦੇ ਉੱਤੇ ਆ ਕੇ ਤੁਸੀਂ ਫਾਈਲ ਜਦੋਂ ਵੀ ਬਣਾਓ, ਇੱਕ ਓਵਰਆਲ ਇੰਪੈਕਟ ਦੇਣਾ ਚਾਹੀਦਾ ਹੈਲਦੀ ਵੈਲਦੀ ਫੈਮਿਲੀ ਦਾ, ਜਿਹੜੇ ਕਿ ਉਰੇ ਸਿਰਫ ਔਰ ਸਿਰਫ ਬੱਚਿਆਂ ਨੂੰ ਜਾਂ ਆਪਣੇ ਭੈਣ ਭਰਾ ਨੂੰ ਮਿਲਣ ਹੀ ਆ ਰਹੇ, ਇਸ ਤੋਂ ਇਲਾਵਾ ਕੋਈ ਪਰਪਸ ਨਹੀਂ ਹੈਗਾ ਉਰੇ। ਫਾਈਲ ਦੇ ਵਿੱਚ ਇਹੀ ਝਲਕਣਾ ਚਾਹੀਦਾ ਯੂ ਆਰ ਫਾਈਨੈਂਸ਼ਲੀ ਕੈਪੇਬਲ ਬੈਕ ਇਨ ਹੋਮ ਕੰਟਰੀ।
ਰਾਈਟ, ਔਰ ਬਰਜਿੰਦਰ ਜੀ ਜੇਕਰ ਫਿਰ ਉੱਥੇ ਵੀ ਫੰਡ ਪਏ ਨੇ ਤਾਂ ਉਹ ਫਾਇਦੇਮੰਦ ਨੇ, ਔਰ ਮਾਤਾ ਜੀ ਦੇ ਨਾਮ ਤੇ ਜੇ ਕੋਈ ਪ੍ਰੋਪਰਟੀ ਹੈ, ਪਲਾਟ ਹੈ, ਤੇ ਉਹ ਵੀ ਫਾਇਦੇਮੰਦ ਹੈ। ਬਰਜਿੰਦਰ ਜੀ ਇੱਕ ਥੋੜੀ ਜਿਹੀ ਜੇਕਰ ਮੈਂ ਗੱਲ ਹੋਰ ਕਰਾਂ, ਜਿੱਦਾਂ ਕਿ ਸਾਡੇ ਵਤਨ ਦੇ ਵਿੱਚ ਇੱਕ ਨਾ ਸਰਕਾਰੀ ਮੁੱਲ ਹੁੰਦਾ ਕਿਸੇ ਚੀਜ਼ ਦਾ, ਜਿਹੜਾ ਮਾਰਕੀਟ ਵੈਲਿਊ ਤੇ ਉਹਦੀ ਬੇਸ ਪ੍ਰਾਈਸ ਜਿਹੜੀ ਉਹ ਡਿਫਰੈਂਟ ਹੁੰਦੀਆਂ ਨੇ। ਮੰਨ ਲਓ ਆਪਣੇ ਸੁਖਜਿੰਦਰ ਬਾਈ ਦਾ ਨਾਂ ਲੈ ਕੇ ਹੀ ਆਪਾਂ ਗੱਲ ਕਰਦੇ ਹਾਂ, ਇਹਨਾਂ ਨੂੰ ਵੀ ਆਸਾਨੀ ਹੋ ਜਾਏਗੀ। ਮੰਨ ਲਓ ਇਹਨਾਂ ਦੀ ਜਿਹੜੀ ਕੋਈ ਘਰ ਹੈਗਾ ਰਹਿਣ ਵਾਲਾ ਜਾਂ ਕੋਈ ਹੋਰ ਪ੍ਰੋਪਰਟੀ ਹੈ, ਕੋਈ ਪਲੋਟ ਲਏ ਹੋਏ ਨੇ, ਔਰ ਉਹਨਾਂ ਪਲੋਟ ਦੇ ਵਿੱਚ ਮਾਤਾ ਜੀ ਦਾ ਬਾਈ ਚਾਂਸ ਜੇਕਰ ਨਾਮ ਪਾਇਆ, ਜੇਕਰ ਰੈਜੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਮਾਤਾ ਜੀ ਦਾ ਨਾਮ ਪਾਇਆ ਹੋਇਆ, ਅੱਜ ਬਰਜਿੰਦਰ ਜੀ ਆਪਾਂ ਸਪੋਜ਼ ਕਰਦੇ ਹਾਂ ਭਈ ਉਸ ਦੀ ਵੈਲਿਊ ਕਾਗਜ਼ਾਂ ਦੇ ਵਿੱਚ 5 ਲੱਖ ਹੈ, ਜਿਹੜੀ ਪ੍ਰੋਪਰਟੀ ਹੈ ਮੰਨ ਲਓ ਪੰਜ ਸਾਲ ਪਹਿਲਾਂ ਸੱਤ ਸਾਲ ਪਹਿਲਾਂ ਸਾਲ ਪਹਿਲਾਂ ਦਸ ਸਾਲ ਪਹਿਲਾਂ ਖਰੀਦੀ ਸੀਗੀ ਔਰ ਅੱਜ ਉਹਦੀ ਪ੍ਰੋਪਰਟੀ ਦੀ ਵੈਲਿਊ ਜਿਹੜੀ 25 ਲੱਖ ਰੁਪਈਆ ਹੈ। ਬਰਜਿੰਦਰ ਜੀ ਜੇਕਰ ਅਸੀਂ ਕੱਲ ਰਜਿਸਟਰੀ ਪ੍ਰੋਡਿਊਸ ਕਰਾਂਗੇ ਜਾਂ ਉਹਦੀ ਟ੍ਰਾਂਸਲੇਸ਼ਨ ਪ੍ਰੋਡਿਊਸ ਕਰਾਂਗੇ ਤਾਂ ਉੱਥੇ ਲਿਖਿਆ ਜਾਊਗਾ ਕਿ 5 ਲੱਖ ਘਰ ਹੈਗਾ ਔਰ ਮਾਤਾ ਜੀ ਦਾ ਮੰਨ ਲਓ 1/3 ਸ਼ੇਅਰ ਹੋਵੇ ਜਾਂ 25% ਸ਼ੇਅਰ ਹੋਵੇ ਤੇ ਮਾਤਾ ਜੀ ਦੇ ਹਿੱਸੇ 1.25 ਲੱਖ ਜਾਂ 1.5 ਲੱਖ ਜਾਂ ਵਟ ਐਵਰ ਜੋ ਵੀ ਆ ਗਿਆ। ਔਰ ਬਰਜਿੰਦਰ ਜੀ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਮੰਨ ਲਓ ਉਸ ਪ੍ਰੋਪਰਟੀ ਦੀ ਵੈਲੂਏਸ਼ਨ ਕਰਵਾ ਦਿੱਤੀ ਜਾਵੇ ਕਿਸੇ ਰਜਿਸਟਰਡ ਵੈਲੂਅਰ ਤੋਂ ਜਿਹੜਾ ਕਿ 2,000-3,000 ਰੁਪਈਆ ਫੀਸ ਲੈ ਕੇ ਜਾਂ 1500 ਲੈ ਕੇ ਫੀਸ ਉਸ ਦੀ ਵੈਲੂਏਸ਼ਨ ਕਰਨ ਦਾ ਭਾਈ ਇਸ ਪ੍ਰੋਪਰਟੀ ਦੀ ਵੈਲਿਊ ਐਕਚੁਲੀ 5 ਲੱਖ ਨਹੀਂ ਹੈ ਅੱਜ ਦੀ ਤਰੀਕ ਦੇ ਵਿੱਚ ਇਸ ਪ੍ਰੋਪਰਟੀ ਦੀ ਵੈਲਿਊ 25 ਲੱਖ ਜਾਂ 30 ਲੱਖ ਹੈ। ਉਹੀ ਮਾਤਾ ਜੀ ਦੇ ਖਾਤੇ ਚ ਜਿਹੜਾ ਆਪਾਂ ਸ਼ੋਅ ਕਰ ਰਹੇ ਸੀ ਵੀ 1.25 ਲੱਖ 1.5 ਲੱਖ ਦੀ ਪ੍ਰੋਪਰਟੀ ਆ ਉਹੀ ਉਹਨਾਂ ਦੀ 5-7 ਲੱਖ ਰੁਪਏ ਦੀ ਬਣ ਜਾਣੀ ਆ।
ਨਹੀਂ ਨਹੀਂ ਮੈਂ ਤੁਹਾਨੂੰ ਰਿਸ਼ੀ ਜੀ ਇੱਥੇ ਉਦੇ ਪਹਿਲਾਂ ਕਲੀਅਰ ਕਰਦਾ ਕਿ ਰਜਿਸਟਰੀ ਦੀ ਵੈਲਿਊ ਦੇ ਉੱਤੇ ਪ੍ਰੋਪਰਟੀ ਵੈਲਿਊ ਨਹੀਂ ਕੀਤੀ ਜਾਂਦੀ ਹੈਗੀ ਜੀ ਇਨ ਇਮੀਗ੍ਰੇਸ਼ਨ। ਅਗਰ ਤੁਸੀਂ ਈਵਨ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਜਦੋਂ ਆਪਣੇ ਐਸੈਟਸ ਪ੍ਰੂਵ ਕਰਦੇ ਹੋ ਚਾਹੇ ਤੁਸੀਂ ਟੂਰਿਸਟ ਵੀਜ਼ਾ ਚ ਕਰਦੇ ਹੋ ਚਾਹੇ ਸਟੂਡੈਂਟ ਵੀਜ਼ਾ ਚ ਕਰਦੇ ਹੋ ਤੇ ਮੀਨਸ ਕਿ ਕਿਤੇ ਵੀ ਤੁਸੀਂ ਆਪਣੇ ਫਾਈਨੈਂਸ਼ੀਅਲ ਐਸੈਟਸ ਪ੍ਰੂਵ ਕਰਦੇ ਹੋ ਨਾ ਜੀ ਤੇ ਫਾਈਨੈਂਸ਼ੀਅਲ ਐਸੈਟਸ ਕਰੰਟ ਡੇਟ ਦੇ ਹਿਸਾਬ ਨਾਲ ਅਵੈਲੂਏਟ ਕੀਤੇ ਜਾਂਦੇ ਆ। ਠੀਕ ਹੈ ਜੀ, ਪ੍ਰੋਪਰਟੀ ਦੀ ਵੈਲਿਊ ਕਰੰਟ ਡੇਟ ਦੇ ਵਿੱਚ ਅਵੈਲੂਏਟ ਕੀਤੀ ਜਾਏਗੀ ਔਰ ਉਹ ਰਜਿਸਟਰਡ ਵੈਲੂਅਰ ਹੀ ਕਰਦਾ ਆ ਐਵਰੀ ਟਾਈਮ। ਰਜਿਸਟਰਡ ਵੈਲੂਅਰ ਹੀ ਹਮੇਸ਼ਾ ਉਹਦੀ ਪੂਰੀ ਵੈਲੂਏਸ਼ਨ ਕਰੇਗਾ ਪਲੱਸ ਉਸੇ ਵੈਲੂਏਸ਼ਨ ਦੇ ਉੱਤੇ ਵੀ ਜਿਹੜੇ ਵੀ ਤੁਹਾਡੇ ਪ੍ਰੋਪਰਟੀ ਦੇ ਡਾਕੂਮੈਂਟਸ ਆ। ਅਗਰ ਪ੍ਰੋਪਰਟੀ ਰੈਜੀਡੈਂਸ਼ੀਅਲ ਹੈ ਤਾਂ ਰਜਿਸਟਰਡ ਵੈਲੂਅਰ ਕਰੇਗਾ ਜੀ, ਬਟ ਅਗਰ ਪ੍ਰੋਪਰਟੀ ਐਨਸੈਸਟਰਲ ਹੈ ਔਰ ਐਗਰੀਕਲਚਰਲ ਹੈ, ਠੀਕ ਹੈ, ਇਨ ਦੈਟ ਕੇਸ ਉਸ ਪ੍ਰੋਪਰਟੀ ਦੀ ਵੈਲਿਊ ਤਹਿਸੀਲਦਾਰ ਕਰੇਗਾ।
ਓਕੇ, ਠੀਕ ਹੈ,
ਹਾਂਜੀ,
ਠੀਕ ਹੈ।
ਉਹ ਰੈਜ਼ੀਡੈਂਸ਼ੀਅਲ ਚ ਆ ਜਾਂਦੇ ਆ ਜੀ, ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਬਿਟਵੀਨ ਦਾ ਵੈਲੂਅਰਸ ਦੇ ਕੋਲ ਆ ਜਾਂਦੇ ਆ। ਬਟ ਕਈ ਆਪਣੇ ਕੋਲ ਜੀ ਤੁਹਾਨੂੰ ਪਤਾ ਹੀ ਹੈ ਪੰਜਾਬ ਮੇਜਰਲੀ ਹੈ ਹੀ ਐਗਰੀਕਲਚਰ ਸਟੇਟ, ਹੈ ਨਾ, ਤੇ ਐਗਰੀਕਲਚਰ ਲੈਂਡ ਦੀ ਵੈਲੂਏਸ਼ਨ ਵੈਲੂਅਰ ਨਹੀਂ ਕਰਦਾ ਹੁੰਦਾ ਜੀ, ਤਹਿਸੀਲਦਾਰ ਜਾਂ ਪਟਵਾਰੀ ਕਰ, ਮੀਨਸ ਕਿ ਪਟਵਾਰੀ ਮਾਰਕ ਕਰਦਾ ਤਹਿਸੀਲਦਾਰ ਨੂੰ ਤੇ ਤਹਿਸੀਲਦਾਰ ਉਹਨੂੰ ਫਾਈਨਲ ਸਾਈਨ ਕਰਦੇ ਨੇ।
ਓਕੇ, ਔਰ ਬਰਜਿੰਦਰ ਜੀ ਇੱਕ ਸਵਾਲ ਹੁਣ ਇਹ ਵੀ ਪੈਦਾ ਹੁੰਦਾ ਕਿ ਜਿਵੇਂ ਸਾਡੇ ਵਤਨ ਦੇ ਵਿੱਚ ਮੰਨ ਲਓ ਅਕਸਰ ਹੁੰਦਾ ਹੀ ਹੈ ਜੀ, ਹੁਣ ਮੈਂ ਗੱਲ ਗੋਲ ਮੋਲ ਕੀ ਕਰਾਂ ਕਿ ਲੇਡੀਜ਼ ਦੇ ਨਾਮ ਤੇ ਪ੍ਰੋਪਰਟੀ ਘੱਟ ਹੁੰਦੀ, ਖਾਸ ਤੌਰ ਤੇ ਜਿਹੜੀ ਐਗਰੀਕਲਚਰ ਪ੍ਰੋਪਰਟੀ ਹੈ। ਮੰਨ ਲਓ ਸੁਖਜਿੰਦਰ ਜੀ ਦੀ ਐਗਰੀਕਲਚਰ ਪ੍ਰੋਪਰਟੀ ਹੋਵੇ ਜਿਹੜੀ ਕਿ ਹਾਂ ਇਹਨਾਂ ਦੇ ਡੈਡ ਦੇ ਨਾਮ ਤੇ ਹੋਵੇ ਜਾਂ ਭਰਾਵਾਂ ਦੇ ਨਾਮ ਤੇ,
ਹਾਂ,
ਤੇ
ਦੇਖੋ ਜੀ ਭਰਾਵਾਂ ਦੇ ਨਾਮ
ਉਹ ਸਪੋਰਟ ਕਰ ਸਕਦਾ
ਹੁੰਦਾ? ਨਹੀਂ, ਦੇਖੋ ਭਰਾਵਾਂ ਦੇ ਨਾਮ ਤੇ ਥੋੜਾ ਜਿਹਾ ਸਾਨੂੰ
ਨਹੀਂ, ਸੁਖਜਿੰਦਰ ਜੀ ਦੇ
ਬ੍ਰਦਰਸ, ਹਾਂ ਮੈਂ ਤੁਹਾਨੂੰ ਉਹੀ ਗੱਲ ਕਹਿ ਰਹੀ ਹਾਂ ਕਿ ਬ੍ਰਦਰਸ, ਦੈਟ ਮੀਨਸ ਜੇ ਅਗਰ ਬ੍ਰਦਰਸ ਦੇ ਨਾਮ ਤੇ ਆ ਗਈ ਨਾ ਜੀ, ਦੈਟ ਮੀਨਸ ਕਿ ਪ੍ਰੋਪਰਟੀ ਆਲਰੇਡੀ ਡਿਵਾਈਡ ਹੋ ਚੁੱਕੀ ਆ, ਠੀਕ ਹੈ ਨਾ, ਤੇ ਇਨ ਦੈਟ ਕੇਸ ਤਾਂ ਅਸੀਂ ਇਹ ਕਰਾਂਗੇ ਕਿ ਸਾਰੀ ਸਪੋਰਟ ਹੀ ਸਾਰੇ ਬ੍ਰਦਰਸ ਨੂੰ ਮਿਲ ਕੇ ਸਪੋਰਟ ਕਰ ਰਹੇ ਹਾਂ ਮਦਰ ਨੂੰ, ਹਨਾ। ਬਟ ਅਗਰ ਪ੍ਰੋਪਰਟੀ ਇਹਨਾਂ ਦੇ ਹਸਬੈਂਡ ਦੇ ਮੀਨਸ ਕਿ ਫਾਦਰ ਦੇ ਨਾਮ ਤੇ ਨੇ, ਹਨਾ, ਦੈਨ ਇਟ ਇਜ਼ ਇਕੁਅਲੀ ਅਸੈਪਟੇਬਲ, ਕਿਉਂਕਿ ਇੰਡੀਆ ਦਾ ਕਲਚਰ ਹੀ ਇਹ ਹੈ ਜੀ ਕਿ ਲੇਡੀਜ਼ ਦੇ ਨਾਮ ਤੇ, ਚਲੋ ਹੁਣ ਜਾ ਕੇ ਸਰਕਾਰ ਨੇ ਥੋੜੀ ਜਿਹੀ ਰਿਆਇਤ ਦੇਣੀ ਸ਼ੁਰੂ ਕੀਤੀ ਤੇ ਲੋਕਾਂ ਨੇ ਲੇਡੀਜ਼ ਦੇ ਨਾਮ ਤੇ ਲਗਾਉਣੀ ਸ਼ੁਰੂ ਕੀਤੀ ਆ, ਬਟ ਅਦਰਵਾਈਜ਼ ਬਿਫੋਰ ਨਹੀਂ ਸੀ ਹੁੰਦੀਆਂ। ਸਪੈਸੀਫਿਕਲੀ ਅਨਸੈਸਟਰਲ ਲੈਂਡ ਦੇ ਵਿੱਚ ਤਾਂ ਜੀ ਕਿਤੇ ਵੀ ਨਾਮ ਨਹੀਂ ਆਉਂਦਾ ਹੈਗਾ, ਠੀਕ ਹੈ ਨਾ। ਸੋ ਇਨ ਦੈਟ ਕੇਸ ਹਸਬੈਂਡ ਦੀ ਇਨਕਮ ਔਰ ਹਸਬੈਂਡ ਦੀ ਪ੍ਰੋਪਰਟੀ ਅਗਰ ਵਾਈਫ ਹਾਊਸ ਵਾਈਫ ਹੈਗੀ ਆ ਤਾਂ ਇਕੁਅਲੀ ਮੰਨੀ ਜਾਏਗੀ ਜੀ ਕਿ ਉਹਦੀ ਹੋਈ ਆ, ਇੰਡੀਅਨ ਲਾਅ ਦੇ ਅਕੋਰਡਿੰਗ ਵੀ ਉਹਦੀ ਹੁੰਦੀ ਆ, ਤੇ ਵੈਸੇ ਵੀ ਉਹ ਮੰਨੀ ਵੀ ਕਲਚਰਲੀ ਵੀ ਉਹਦੀ ਹੋਈ ਮੰਨੀ ਜਾਂਦੀ ਹੈ ਜੀ।
ਠੀਕ ਹੈ, ਔਰ ਹੁਣ ਸੁਖਜਿੰਦਰ ਬਾਈ ਇਹ ਵੀ ਨਾਲ ਪੁੱਛਦੇ ਪਏ ਨੇ ਵੀ ਜੇ ਇੰਡੀਆ ਚ ਆਪਾਂ ਫੰਡ ਸ਼ੋਅ ਕਰੀਏ ਤੇ ਉਹ ਕਿੰਨੇ ਕੁ ਪੁਰਾਣੇ, ਹੁਣ 2.5 ਲੱਖ ਦਾ ਤਾਂ ਆਪਾਂ ਅੰਦਾਜ਼ਾ ਦੇ ਚੁੱਕੇ ਆ, ਤੇ ਕੀ ਉਹ ਹੁਣ ਜਿਵੇਂ ਕਰਵਾ ਸਕਦੇ ਨੇ ਪੁਰਾਣੇ ਦੇ
ਤੋਂ? ਪੁਰਾਣੀਆਂ ਦੀ ਕੋਈ ਸੇਵਿੰਗ ਹਿਸਟਰੀ ਨਹੀਂ ਹੈਗੀ ਜੀ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ ਕਿ ਹਾਂਜੀ ਕਿ ਪੁਰਾਣੇ 10 ਦਿਨ ਪੁਰਾਣੇ ਹੋਣੇ ਚਾਹੀਦੇ ਜਾਂ 15 ਦਿਨ ਜਾਂ ਸਾਲ ਜਾਂ 3 ਮਹੀਨੇ 4 ਮਹੀਨੇ, ਇਹ ਜੀ ਕੋਈ ਚੀਜ਼ ਨਹੀਂ ਹੈ। ਬਟ ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਓਵਰਆਲ ਜੈਨੂਅਨ ਲੁੱਕ ਲੱਗਣੀ ਚਾਹੀਦੀ ਆ ਜੀ, ਪੈਸੇ ਜਿਹੜੇ ਆ ਜੈਨੂਅਨ ਨਹੀਂ, ਤੁਹਾਡੇ ਕਿਤੋਂ ਫਾੜ ਫੁੜ ਕੇ ਨਹੀਂ ਪਾਏ ਹੋਏ।
ਠੀਕ ਹੈ, ਠੀਕ 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 ਠੀਕ, ਔਰ ਯਾਨੀ ਕਿ ਉਹਦਾ ਪ੍ਰੂਫ ਹੋਣਾ ਚਾਹੀਦਾ
ਪ੍ਰੂਫ ਦੀ ਵੀ ਗੱਲ ਨੀ ਜੀ, ਪ੍ਰੂਫ ਤਾਂ ਨੀ ਮੰਗਦੇ ਹੈਗੇ, ਬਟ ਐਟਲੀਸਟ ਮੀਨਸ ਕਿ ਜਿਵੇਂ ਦੇਖੋ ਹੁਣ ਇਕਦਮ ਤੁਸੀਂ ਅੱਜ 2.5 ਲੱਖ ਪਾ ਕੇ ਅਗਲੇ ਦਿਨ ਵੀਜ਼ਾ ਲਾਤਾ, ਦੈਟ ਸੀਮਸ, ਅਗਰ ਤੁਸੀਂ ਵੀ ਰਿਸ਼ੀ ਜੀ ਆਫਿਸਰ ਹੋਵੋ ਤੁਹਾਡੇ ਵੀ ਮਨ ਚ ਪਹਿਲਾ ਡਾਊਟ ਇਹੀ ਆਏਗਾ ਕਿ ਵੀਜ਼ੇ ਲਈ ਪਵਾਏ ਗਏ ਨੇ, ਮੀਨਸ ਕਿ ਹਨਾ ਵੀ ਇੱਕ ਹੁੰਦਾ ਵੀ ਪਹਿਲਾਂ ਤਾਂ ਸਾਰੇ 10,000 ਹੀ ਸੀ ਪਿਛਲੇ 3-4 ਮਹੀਨਿਆਂ ਤੋਂ ਜਾਂ 5 ਮਹੀਨਿਆਂ ਤੋਂ ਜਾਂ 6 ਮਹੀਨਿਆਂ ਤੋਂ ਜਾਂ 1 ਸਾਲ ਤੋਂ, ਆਪਾਂ ਵੱਧ ਤੋਂ ਵੱਧ 1 ਸਾਲ ਤੱਕ ਪਿੱਛੇ ਚਲੇ ਜਾਂਗੇ ਵੀ 10-15,000 ਸੀ, ਅਚਾਨਕ 2.5 ਲੱਖ ਕਿੱਥੋਂ ਆ ਗਿਆ, ਠੀਕ ਹੈ ਨਾ। ਜਾਂ ਤਾਂ ਰੈਗੂਲਰ ਟ੍ਰਾਂਜੈਕਸ਼ਨ ਹੁੰਦੀ ਆ ਨਾ ਕਈਆਂ ਦੇ ਜੀ, ਬਿਜ਼ਨਸ ਅਕਾਊਂਟਸ ਵਿੱਚ ਹੀ ਹੁੰਦੇ ਆ ਵੀ ਰੋਜ਼ 50,000 ਪੈ ਰਿਹਾ, 40,000 ਨਿਕਲ ਗਿਆ, ਫਿਰ 50,000 ਪੈ ਗਿਆ, ਫਿਰ ਇੰਨਾ ਨਿਕਲ ਗਿਆ, ਦੈਟ ਇਜ਼ ਕਿ ਐਵਰੀ ਡੇ ਤੁਹਾਡੀ ਬਿਗ ਟ੍ਰਾਂਜੈਕਸ਼ਨ ਚੱਲਦੀ ਪਈ ਆ, ਕਦੀ 1 ਲੱਖ ਪੈ ਗਿਆ, ਕਦੀ 1.25 ਲੱਖ ਪੈ ਗਿਆ, ਹਰ ਮਹੀਨੇ ਤੁਹਾਡੀ
एंड आउट हो रहा है, दैट मेक्स अ जेन्युइन कि नहीं इन्हां दी ट्रांजैक्शंस रेगुलर चल रही ने, ठीक है। तो ओहदे विच हुण ढाई लाख आना कोई वड्डी गल नहीं हैगी। तो अपने जिहड़ा अकाउंट है ओनू हेल्दी दो, अगर ओ हेल्दी नहीं हैगा लेट्स अज्यूम, ठीक है ना, भी हाँ भी मदर दे अकाउंट च कदी पैसे ही नहीं पाए, भी फादर दे अकाउंट च है, देन प्लीज फादर दा ही अकाउंट शो करो, ज्वाइंट कर दन और जाओ कह दन कि मैं अपनी वाइफ नु सपोर्ट कर रहा हूँ, दैट्स इट, गल खत्म।
ठीक है, अगला सवाल इन्हां दा इह है जी कि किन्ने टाइम दे वास्ते अप्लाई करना बेहतर है, 3 महीने या 3 साल?
देखो इस वेले तो जी और अगर लॉन्ग स्टे पेरेंट वीजा लेंदे, वैसे तो मैं इन्हां नु कहांगी कि थोड़ा जा महीना रुक जान, उहदा रीजन की है जी 2 जुलाई नु इलेक्शंस है, लेबर और लिबरल ने एज यूजुअल जिद्दां सारिआं नु पता है कि ओह अनाउंस कर चुके हैं कि ओह पॉलिसी चेंज करनगे न्यू रेगुलेशन दे विच, नवे इस वीजे नु अमेंड करनगे, ठीक है ना। तो अमेंडमेंट दे अकॉर्डिंग इन्हां नु फाइल पानी चाहिए है, बट अंडर द करंट सनैरियो अज दे जो सनैरियो है तो इन्हां नु पेरेंट्स का लॉन्ग स्टे वीजा पाना चाहिए जी, जिहड़ा कि 18 महीने का इन्हां दी मॉम नु मिलेगा, फिर 1 साल उरे रह सकते ने।
ठीक है, और जेडे फंड ने उन्हां दा हुणे ही कुछ ना कुछ सोच लैण तां कि जदों भी इन्हां ने अगले महीने अप्लाई करना है। अगला सवाल इन्हां दा इह है सुखजिंदर दा कि घर दी लीज इन्हां दे नाम ते होनी चाहीदी है जिहड़ी इत्थों दा घर हैगा।
ਸੀ ਦੇਖੋ ਤੁਸੀਂ ਅਕੋਮੋਡੇਸ਼ਨ ਦਾ ਪ੍ਰੂਫ ਤਾਂ ਦਓਗੇ ਜੀ ਕਿ ਉਹ ਉਰੇ ਆ ਕੇ ਕਿੱਥੇ ਇਹਨਾਂ ਦੇ ਨਾਲ ਅਕੋਮੋਡੇਟ ਕਰਨਗੇ, ਤਾਂ ਇਫ ਆਈ ਐਮ ਨੋਟ ਰੋਂਗ ਜੀ, ਜੇ ਤੁਸੀਂ ਰੈਂਟ ਤੇ ਇਕੱਲੇ ਹੀ ਰਹਿ ਰਹੇ ਹੋ ਤਾਂ ਲੀਜ਼ ਹਮੇਸ਼ਾ ਤੁਹਾਡੇ ਨਾਮ ਤੇ ਹੁੰਦੀ ਹੈ, ਬਟ ਇਫ ਇਟ ਇਜ਼ ਅ ਸ਼ੇਅਰਿੰਗ ਦੈਨ ਇਟਸ ਅ ਸੈਕਿੰਡ ਥਾਟ, ਵੀ ਅਸੀਂ ਇਹ ਚੀਜ਼ ਸ਼ੋਅ ਹੀ ਨਹੀਂ ਕਰ ਸਕਦੇ ਕਿ ਤੁਸੀਂ ਸ਼ੇਅਰਿੰਗ ਚ ਰਹਿ ਰਹੇ ਹੋ, ਅਗਰ ਤੁਸੀਂ ਸ਼ੇਅਰਿੰਗ ਚ ਰਹਿ ਰਹੇ ਹੋ ਕਿ ਦੈਟ ਮੀਨਸ ਤੁਹਾਡੇ ਮੋਮ ਵੀ ਫਿਰ ਉਸੀ ਇਨਵਾਇਰਮੈਂਟ ਚ ਕਿੱਦਾਂ ਰਹਿਣਗੇ, ਹੈਨਾ, ਕਿਉਂਕਿ ਮੇਜਰ ਕੰਸਰਨ ਅਗਰ ਤੁਸੀਂ ਗਵਰਨਮੈਂਟ ਦਾ ਦੇਖੋ ਤਾਂ ਇਹੀ ਹੁੰਦਾ ਕਿ ਜਿਹੜੇ ਬਜ਼ੁਰਗ ਆ ਰਹੇ ਨੇ ਉਹਨਾਂ ਦੀ ਪ੍ਰੋਪਰ ਟੇਕ ਕੇਅਰ ਹੋਵੇ,
ਹੈ ਨਾ।
ਸੋ ਇਹ ਫਾਈਨਾਂਸ ਵਗੈਰਾ ਦਾ ਸਾਰਾ ਚੱਕਰ ਇਸੇ ਲਈ ਪਾਇਆ ਗਿਆ ਕਿ ਉਹ ਉਹਨਾਂ ਦੀ ਪ੍ਰੋਪਰ ਟੇਕ ਕੇਅਰ ਹੋਣ ਐਂਡ ਬਿਲਕੁਲ ਵੀ ਇਗਨੋਰ ਨਾ ਹੋਣ। ਸੋ ਆਈ ਸੁਜੈਸਟ ਦੈਮ ਟੂ ਹੈਵ ਅ ਲੀਜ਼ ਔਨ ਦੇਅਰ ਓਨ ਨੇਮ, ਹੈ।
ਹਾਂਜੀ ਹਾਂਜੀ, ਇਹ ਸੁਖਜਿੰਦਰ ਜੀ ਦੇ ਨਾਮ ਤੇ ਹੋਵੇ ਜਾਂ ਫਿਰ ਉਹਨਾਂ ਦੇ ਵਾਈਫ ਦੇ ਨਾਮ ਤੇ ਹੋਵੇ ਲੀਜ਼, ਇਹ ਚੱਲ ਜਾਏਗੀ, ਬਟ ਕਿਸੇ ਥਰਡ ਪਰਸਨ ਦੇ ਉਹ ਦਿੱਕਤ ਆ ਜੀ।
ਉਹ ਦਿੱਕਤ ਆ ਜੀ, ਦੈਟ ਮੀਨਸ ਤੁਸੀਂ ਜੇ ਤੁਹਾਡੇ ਕੋਲ ਆਪਦਾ ਰਹਿੰਦਾ ਪ੍ਰੋਪਰ ਠਿਕਾਣਾ ਨੀ, ਮੋਮ ਨੂੰ ਕਿੱਥੇ ਰੱਖਣਾ।
ਸਹੀ ਹੈ, ਔਰ ਲਾਸਟ ਕੁਐਸਚਨ ਇਹਨਾਂ ਦਾ ਇਨਵੀਟੇਸ਼ਨ ਲੈਟਰ ਦੇ ਮੁਤਲਕ ਹੈ ਕਿ ਉਹਦੇ ਬਾਰੇ ਵੀ ਜਾਣਕਾਰੀ ਦਿਓ ਕੀ ਕੁਛ ਲਿਖਿਆ ਜਾਵੇ।
ਇਹ ਨੀ ਜੀ ਅਸੀਂ ਰੇਡੀਓ ਤੇ ਦੇ ਸਕਦੇ, ਕਿਉਂਕਿ ਇਨਵੀਟੇਸ਼ਨ ਲੈਟਰ ਜਿਹੜੀ ਹੁੰਦੀ ਆ ਇਹ ਕੇਸ ਟੂ ਕੇਸ ਵੇਰੀ ਕਰਦੀ ਆ, ਤੁਹਾਡੀ ਹਿਸਟਰੀ, ਤੁਹਾਡੀ ਫੈਮਿਲੀ ਦੀ ਸਰਕਮਸਟਾਂਸਿਸ, ਤੁਹਾਡੀ ਫੈਮਿਲੀ ਦੀ ਕੰਪੋਜੀਸ਼ਨ, ਹੈ ਨਾ, ਵੀ ਪਹਿਲਾਂ ਕਿੱਦਾਂ ਰਹਿ ਚੁੱਕੇ ਹੋ, ਪਹਿਲਾਂ ਤੁਸੀਂ ਕਿਹੜੇ ਕਿਹੜੇ ਹਾਲਾਤਾਂ ਚ ਨਿਕਲਦੇ ਹੋ, ਕਿਵੇਂ ਹੈ, ਹੈ ਨਾ, ਬਹੁਤ ਸਾਰੀਆਂ ਫੈਕਟਰਸ ਹੈ ਜੀ ਜਿਹਨਾਂ ਨੂੰ ਇੱਕ ਮਾਈਗ੍ਰੇਸ਼ਨ ਏਜੰਟ ਪੁੱਛ ਕੇ ਹੀ ਸੁਜੈਸਟ ਕਰਦਾ ਆ, ਜਾਂ ਉਹ ਆਪਣੇ ਵੀ ਕਈ ਵਾਰ ਹੈਲਪ ਵੀ ਕਰ ਦਿੰਦੇ ਲਿਖਣ ਦੇ ਵਿੱਚ, ਠੀਕ ਹੈ, ਬਟ ਇਹ ਕਸਟਮਾਈਜ਼ਡ ਹੁੰਦਾ ਜੀ ਟੋਟਲੀ, ਇਹ ਚੀਜ਼ ਨੀ ਅਸੀਂ ਵੀ ਕਹਿ ਸਕਦੇ ਕਿ ਹਾਂ ਇੱਕ ਸੈੱਟ ਪੈਟਰਨ ਹੈ ਜੀ ਇਹ ਲਿਖ ਦੋ, ਨੋ, ਬਹੁਤ ਸਾਰੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਜੀ ਇਹ ਚ।
ਠੀਕ ਹੈ, ਸੋ ਸੁਖਜਿੰਦਰ ਜੀ ਤੁਸੀਂ ਹੋਰ ਜਾਣਕਾਰੀ ਦੇ ਵਾਸਤੇ ਤੁਸੀਂ ਸੰਪਰਕ ਕਰ ਲੈਣਾ ਜੀ ਬਰਜਿੰਦਰ ਜੀ ਨੂੰ ਪ੍ਰੋਫੈਸ਼ਨਲ ਸੇਵਾ ਦੇ ਵਾਸਤੇ, ਔਰ ਇਹਦੇ ਵਾਸਤੇ bkmigration.com.au ਹੈ ਜੀ ਇਹਨਾਂ ਦੀ ਵੈਬਸਾਈਟ, ਤੇ 0433-273-576 ਹੈ ਇਹਨਾਂ ਦਾ ਸੰਪਰਕ ਨੰਬਰ, ਸੋ ਆਪ ਜੀ ਜ਼ਰੂਰ ਪ੍ਰੋਫੈਸ਼ਨਲ ਸੇਵਾਵਾਂ ਲੈ ਸਕਦੇ ਹੋ। ਬਰਜਿੰਦਰ ਜੀ ਇੱਕ ਹੋਰ ਈਮੇਲ ਆਈ ਹੈ ਟੂਰਿਸਟ ਵੀਜ਼ਾ ਦੇ ਰਿਗਾਰਡਿੰਗ, ਹਾਂ ਇੱਕ ਹੋਰ ਸਵਾਲ ਮੈਂ ਪੁੱਛਣਾ ਚਾਹਾਂਗਾ ਬਰਜਿੰਦਰ ਜੀ, ਜੋ ਆਪਾਂ ਸਲਾਹ ਸੁਖਜਿੰਦਰ ਜੀ ਨੂੰ ਦੇ ਰਹੇ ਸੀਗੇ ਇਹਦੇ ਵਿੱਚ 2 ਤਰ੍ਹਾਂ ਦੇ ਵੀਜ਼ੇ ਹੁੰਦੇ ਨੇ, ਇੱਕ ਤਾਂ ਫੈਮਿਲੀ ਸਪਾਂਸਰ, ਇੱਕ ਹੈ ਟੂਰਿਸਟ ਵੀਜ਼ਾ, ਕਿਹੜਾ ਅਪਲਾਈ ਕਰਨਾ ਬਿਹਤਰ ਹੈ?
ਟੂਰਿਸਟ ਵੀਜ਼ਾ ਜੀ ਲੌਂਗ ਸਟੇ ਪੇਰੈਂਟ ਵੀਜ਼ਾ, ਵਿਜ਼ਟਰ ਵੀਜ਼ਾ ਅੰਡਰ ਦਾ ਸਟ੍ਰੀਮ ਆਫ ਟੂਰਿਸਟ, ਦੈਨ ਫਰਦਰ ਅੰਡਰ ਦਾ ਸਟ੍ਰੀਮ ਆਫ ਦਾ ਲੌਂਗ ਸਟੇ ਪੇਰੈਂਟ ਵੀਜ਼ਾ।
ਠੀਕ ਹੈ, ਯਾਨੀ 676 ਦੀ ਗੱਲ ਕਰ ਰਹੇ ਹੋ?
ਨਹੀਂ ਜੀ 600 ਦੇ ਵਿੱਚ ਹੀ ਹੈ, 676 ਤਾਂ ਖਤਮ ਹੋ ਗਿਆ ਜੀ, ਹੁਣ ਨਹੀਂ ਹੁੰਦਾ ਇਸ਼ੂ,
ਉਹਦੇ ਤੋਂ ਖਤਮ ਹੋ ਗਿਆ। ਓਕੇ,
ਟੂਰਿਸਟ ਵੀਜ਼ਾ, ਬਿਜ਼ਨਸ ਸਟ੍ਰੀਮ ਐਂਡ ਫੈਮਿਲੀ ਸਪੋਂਸਰਡ। ਠੀਕ ਹੈ, ਸੋ ਫੈਮਿਲੀ ਸਪੋਂਸਰਡ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੇ ਜਿਹੜੇ ਵੀ ਰਿਲੇਟਿਵ ਨੂੰ ਇਨਵਾਈਟ ਕਰ ਰਹੇ ਹੋ ਉਹਦੇ ਲਈ ਬੌਂਡ ਦੇਣ ਨੂੰ ਤਿਆਰ ਹੋ। ਠੀਕ ਹੈ, ਬਟ ਜਿਹੜਾ ਟੂਰਿਸਟ ਵੀਜ਼ਾ ਦੀ ਸਟ੍ਰੀਮ ਦੇ ਵਿੱਚ ਹੀ ਇਹਨਾਂ ਨੇ ਸਪੈਸੀਫਿਕ ਇੱਕ ਹੋਰ ਸਟ੍ਰੀਮ ਬਣਾਈ ਆ ਫੋਰ ਪੇਰੈਂਟਸ ਓਨਲੀ, ਦੈਟ ਇਜ਼ ਅ ਲੌਂਗ ਸਟੇ ਪੇਰੈਂਟ ਵੀਜ਼ਾ।
ਠੀਕ ਹੈ, ਸੋ ਮੈਨੂੰ ਲੱਗਦਾ ਕਿ ਸੁਖਜਿੰਦਰ ਬਾਈ ਨੇ ਆਪਾਂ ਕਾਫੀ ਸਮੱਸਿਆਵਾਂ ਦਾ ਹੱਲ ਦੇ ਦਿੱਤਾ ਹੈ ਔਰ ਅੱਗੇ ਟੂਰਿਸਟ ਵੀਜ਼ਾ ਦੇ ਮਤਲਬ ਕਿ ਇੱਕ ਹੋਰ ਈਮੇਲ ਲੈਂਦੇ ਹਾਂ ਗੁਰਮੁਖ ਬਾਈ ਜੀ ਜੁੜੇ ਨੇ ਔਰ ਸਤਿ ਸ੍ਰੀ ਅਕਾਲ ਬੁਲਾਣਾ ਤੇ ਗੁਰਮੁਖ ਬਾਈ ਆਪਣੇ 457 ਵੀਜ਼ਾ ਤੇ ਨੇ ਔਰ ਉਹ ਬ੍ਰਦਰ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਉਸ ਦੀ ਉਮਰ 28 ਸਾਲ ਦੀ ਹੈ ਔਰ ਉਸ ਦੇ ਕੋਲ 2 ਸਾਲ ਦਾ ਮੈਨੇਜਮੈਂਟ ਟ੍ਰੇਨਿੰਗ ਐਕਸਪੀਰੀਅੰਸ ਹੈ ਔਰ 6 ਮਹੀਨੇ ਤੋਂ ਉਹ ਜੋਬ ਕਰ ਰਿਹਾ ਹੈ ਕਿ ਹੋਟਲ ਹਯਾਤ ਅੰਮ੍ਰਿਤਸਰ ਦੇ ਵਿੱਚ ਪੇ ਸਲਿੱਪਾਂ ਉਹਦੇ ਕੋਲ ਹੈਗੀਆਂ ਨੇ ਤਾਂ ਕਿ ਉਹ ਟੂਰਿਸਟ ਵੀਜ਼ਾ ਲੈ
ਸਕਦਾ ਹੈ। ਇਫ ਆਮ ਨਾਟ ਰੋਂਗ ਜੀ ਅਸੀਂ ਇਹ ਪਹਿਲਾਂ ਵੀ ਕੇਸ ਡਿਸਕਸ ਕਰ ਚੁੱਕੇ ਹਾਂ।
ਅੱਛਾ ਜੀ ਮੈਨੂੰ ਯਾਦ ਨਹੀਂ ਸੋਰੀ।
ਹਾਂ ਹੋਟਲ ਹਯਾਤ ਨੇ ਇਹ ਅੱਜ ਮਿਸ ਕੀ ਅਪਰੋਕਸੀਮੇਟਲੀ ਕਪਲ ਆਫ ਮੰਥਸ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਕਿਉਂਕਿ ਤੁਸੀਂ ਫੇਰ ਹੋਟਲ ਹਯਾਤ ਅੰਮ੍ਰਿਤਸਰ ਦਾ ਨਾਮ ਲਿਆ ਤਾਂ ਮੈਨੂੰ ਯਾਦ ਆਇਆ। ਠੀਕ ਹੈ ਅਸੀਂ ਦੇਖੋ ਜੀ ਏਜ ਜਿਹੜੀ ਤੁਸੀਂ ਦੱਸ ਰਹੇ ਹੋ 28 ਸਾਲ ਹਨਾ ਐਂਡ ਜਿਹੜੀ ਤੁਸੀਂ ਕਹਿ ਰਹੇ ਹੋ ਵੀ 6 ਮਹੀਨੇ ਤੋਂ ਸਿਰਫ ਜੋਬ ਤੇ ਨੇ ਤੇ ਜਿਹੜੇ ਉਹਨਾਂ ਦੇ ਜੈਨੂਇਨ ਕ੍ਰਾਈਟੇਰੀਆ ਨੂੰ ਉਹ ਬੇਸਿਕਲੀ ਸੈਟਿਸਫਾਈਡ ਨਹੀਂ ਕਰ ਰਹੇ। ਠੀਕ ਹੈ ਉਹਦਾ ਰੀਜ਼ਨ ਆ ਵੀ ਉਹ ਉਰੇ ਆ ਕੇ 457 ਲਈ ਖੁਦ ਵੀ ਅਪਲਾਈ ਕਰ ਸਕਦੇ ਨੇ। ਉਹਨਾਂ ਦੀ ਕੋਈ ਇੰਨੀ ਉੱਥੇ ਜੋਬ ਨੂੰ ਉਹ ਨਹੀਂ ਮੰਨਣਗੇ ਕਿ ਸਟਰੋਂਗ ਹੈ ਕਿ ਬੰਦਾ ਵਾਪਸ ਆਵੇ। ਦੇਖੋ ਇੱਕ ਆਫੀਸਰ ਦੇ ਦੇਖਣ ਦਾ ਨਜ਼ਰੀਆ ਹੀ ਹੁੰਦਾ ਜੀ ਕਿ ਲੈਟਸ ਅਸਿਊਮ ਵੀ ਕੋਈ ਬੰਦਾ ਉੱਥੇ 50,000 ਕਮਾ ਰਿਹਾ ਤੇ 50,000 ਕਮਾ ਰਿਹਾ ਤੇ ਉਰੇ ਆ ਕੇ ਅਗਰ ਉਹ ਜੋਬ ਕਰਦਾ ਹਨਾ ਮਹੀਨੇ ਦਾ ਉੱਥੇ 50,000 ਕਮਾ ਰਿਹਾ ਔਰ ਉਰੇ ਉਹਦੇ ਕੋਲ ਇਹੋ ਜਿਹੇ ਸਕਿੱਲਸ ਹੈਗੇ ਆ ਕਿ ਉਹ ਮਹੀਨੇ ਦਾ ਜੇ ਕਹਿ ਲੋ ਵੀ 500-600 ਵੀ ਕਮਾ ਲੇਗਾ ਹਫਤੇ ਦਾ 500-600 ਠੀਕ ਹੈ ਨਾ ਤਾਂ ਉਰੇ ਆ ਕੇ 2400 ਅਪਰੋਕਸੀਮੇਟਲੀ ਉਹਦਾ ਹੋ ਗਿਆ $2,400-2500 ਹਨਾ ਸੋ ਵਿਚ ਇਜ਼ ਮੋਰ ਦੈਨ ਇਨਫ। ਠੀਕ ਹੈ ਸੋ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਂਦਾ ਵੀ ਉੱਥੇ ਇਨਕਮ ਕਿੰਨੀ ਆ ਔਰ ਉਰੇ ਆ ਕੇ ਇਨਕਮ ਕਮਾਉਣ ਦਾ ਪੋਟੈਂਸ਼ੀਅਲ ਕਿੰਨਾ ਆ ਇਸ ਚੀਜ਼ ਨੂੰ ਬਹੁਤ ਧਿਆਨ ਦਿੱਤਾ ਜਾਂਦਾ। ਠੀਕ ਹੈ ਬਟ ਜਿਵੇਂ ਕਹਿ ਰਹੇ ਕਿ ਉਹ ਹੋਟਲ ਮੈਨੇਜਮੈਂਟ ਚ ਨੇ ਹਨਾ ਤੇ ਮੈਂ ਇਹਨਾਂ ਨੂੰ ਕਹਾਂਗੀ ਕਿ ਰੈਦਰ ਦੈਨ ਤੁਸੀਂ ਉਹਨਾਂ ਦਾ ਟੂਰਿਸਟ ਵੀਜ਼ਾ ਤੁਸੀਂ ਉਹਨਾਂ ਦੇ ਜਰਨਲ ਸਕਿੱਲਡ ਮਾਈਗ੍ਰੇਸ਼ਨ ਵੱਲ ਧਿਆਨ ਦਿਓ ਜੀ ਉਹ ਜ਼ਿਆਦਾ ਫਾਸਟ ਰਹੇਗਾ ਸਿਕਿਓਰ ਰਹੇਗਾ।
ਠੀਕ ਹੈ ਸੋ ਤੁਹਾਡੀ ਯਾਦਾਸ਼ ਦੀ ਮੈਂ ਦੱਸ ਦਿੰਦਾ ਮੈਂ ਸਰਚ ਕੀਤਾ ਹੈ ਬਰਜਿੰਦਰ ਜੀ ਔਰ 15 ਮਈ ਨੂੰ ਸਾਡੇ ਦੋਸਤ ਦੀ ਮੇਲ ਆਈ ਸੀ ਇਸੇ ਰਿਗਾਰਡਿੰਗ ਬਰਜਿੰਦਰ ਜੀ ਹੁਣ ਜਿਹੜਾ ਹੁਣ ਤੱਕ ਸਾਡੇ ਸਵਾਲ ਸਨ ਟੂਰਿਸਟ ਵੀਜ਼ਾ ਦੇ ਰਿਗਾਰਡਿੰਗ ਇਹੀ ਸਨ ਔਰ ਸੁਖਜਿੰਦਰ ਭਾਜੀ ਨੇ ਧੰਨਵਾਦ ਕੀਤਾ ਆਪ ਜੀ ਦਾ ਥੈਂਕ ਯੂ ਵੈਰੀ ਮਚ ਵੀਰੇ ਤੁਹਾਡਾ ਵੀ ਤੇ ਬਰਜਿੰਦਰ ਜੀ ਆਪਾਂ ਕੋਈ ਇੱਕ ਬ੍ਰੇਕ ਲੈਣੇ ਤੇ ਉਸ ਤੋਂ ਬਾਅਦ ਬਾਕੀ ਦੀਆਂ ਈਮੇਲਸ ਨੂੰ ਵੀ ਕੰਟੀਨਿਊ ਕਰਦੇ ਹਾਂ ਸੋ ਹੈਵ ਅ ਗੁੱਡ ਵੀਕ ਐਂਡ ਕਮਿੰਗ ਬੈਕ।
ਹੋ ਗਈ ਜੜੀ ਬੱਲੇ ਬੱਲੇ ਹੋ ਜਾਏਗੀ ਬੱਲੇ ਬੱਲੇ
ਕਿਵੇਂ ਬੜਾ ਖੁਸ਼ ਹੈ ਕੀ ਲੱਭ ਗਿਆ ਤੈਨੂੰ
ਭਰਾਵਾ ਬਾਪੂ ਨੇ ਆਸਟ੍ਰੇਲੀਆ ਜਾਣ ਦੀ ਹਾਂ ਕਰ ਦਿੱਤੀ ਆ ਆਪਾਂ ਹੁਣ ਸਟੱਡੀ ਵੀਜ਼ਾ ਲਗਾ ਕੇ ਜਹਾਜ਼ੇ ਚੜ ਜਾਣਾ ਹੈ।
ਸਟੱਡੀ ਵੀਜ਼ਾ ਕੀ ਗੱਲ ਕਰਦਾ ਯਾਰ ਤੇਰੇ ਕੋਲ ਤਾਂ ਚੰਗੀ ਭਲੀ ਕੁਆਲੀਫਿਕੇਸ਼ਨ ਹੈ ਸਕਿੱਲਡ ਵੀਜ਼ਾ ਲਵਾ ਕੇ ਕਿਉਂ ਨਹੀਂ ਚਲੇ ਜਾਂਦਾ।
ਸਕਿੱਲਡ ਵੀਜ਼ਾ ਉਹ ਕੀ ਹੁੰਦਾ ਹੈ।
ਲੱਗਦਾ ਤੂੰ ਆਸਟ੍ਰੇਲੀਆ ਦਾ ਹਰਮਨ ਰੇਡੀਓ ਨਹੀਂ ਸੁਣਦਾ ਮੈਂ ਸੁਣਿਆ ਸੀ ਵੀਕੇ ਮਾਈਗ੍ਰੇਸ਼ਨ ਵਾਲੇ ਬਰਜਿੰਦਰ ਕੌਰ ਨੂੰ ਉਹ ਸਕਿੱਲਡ ਵੀਜ਼ਾ ਸਪਾਊਸ ਤੇ ਪਾਰਟਨਰ ਵੀਜ਼ਾ 457 ਤੇ RSMS ਵੀਜ਼ਾ ਚਾਈਲਡ ਮਾਈਗ੍ਰੇਸ਼ਨ MRT ਅਪੀਲਾਂ ਸਟੂਡੈਂਟ ਤੇ ਵਿਜ਼ਟਰ ਵੀਜ਼ਾ ਦੇ ਮਾਰ ਨੇ।
ਅੱਛਾ ਦੇ ਕੋਈ ਸੰਪਰਕ ਨੰਬਰ ਉਹਨਾਂ ਦਾ।
ਵੈਬਸਾਈਟ ਵਿਜ਼ਿਟ ਕਰ ਲਈ bkmigration.com.au ਤੇ ਜਾਂ ਫਿਰ ਫੋਨ ਕਰ ਲਈ ਮੋਬਾਈਲ ਨੰਬਰ 04332735766 ਤੇ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ radio.com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ। ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ कृपा करके उसनु किसे सलाह दे तौर ते ना लिया जावे ते अपनी समस्या बारे किसे कंसल्टेंट नु निजी तौर ते मिलके सलाह ले जावे। धन्यवाद।
हां जी दोस्तों, वेलकम बैक प्रोग्राम माइग्रेशन मैटर्स दे विच ते बरजिंदर जी मेरे नाल ने जी, और जेकर आप जी ने बरजिंदर जी दी प्रोफेशनल सेवाएं लेनी ने bkmigration.com.au ते आप जी विजिट कर सकते हो, जा फिर 0433-273-576 है जी इन्हां दा नंबर। और कुलवीर तंजू जी दा मैसेज आया है ते उन्होंने म्यूजिक वाली फाइल दे रिगार्डिंग पूछा सी। कुलवीर जी मैं तुहानू भेज दित्ती है, थोड़ी देर च मिल जाएगी। और उस तो बाद बरजिंदर जी अगे जेडे सवाल आए ने ओहो भी असीं प्रोग्राम शामिल कर लईए। एक काफी लंबी चौड़ी ईमेल आई है जी, निखिल मोदगिल साहब ने साडे नाल संपर्क किया है ते खैर जी मैं इको सारा ईमेल पहला पढ़ रहा ते बाद च आपां देखदे आं कि केड़े केड़े उन्हां दे सवाल ने की उन्हां दे जवाब ने। निखिल मोदगिल साहब सत श्री अकाल लाड़ ने कहंदे ने कि मैं एज इट इज पढ़ दिंदा जी, ट्रांसलेशन करन ते मैनूं बहुत टाइम लग गया ना। I had applied 187 nomination and visa last year in November and my nomination file has opened. Immigration officer asked lot of questions like need of paid employee, diversification, why business is offering 55,000 salary. Main lagda hai sawal da jawab pehle assi de chuke hain. Now my question is, my lawyer sent me information everything along with my financial documents within 28 days. So my query is how long it would take more to get the result of my nomination file. 4 business days ho chuke ne ki mainu long wait karni pavegi. Could you please tell me any estimate time of wait ki immigration officer visit ya phone kar sakde ne, aur after looking my file to verify everything again, how frequently employers receive calls and visitors in Australia. अगे माई सेकंड क्वेश्चन इज दैट इट इज टू हार्ड। मैं ईमेल पढ़ने के नाल-नाल तुहानू ईमेल भेज भी दिना जी ताकि तुहाडे सामने होएगी तां शायद समझना सौखा होएगा। अगे लिखा है कि माई
ओके अजे होर भी है।
हां जी
ओके
माई सेकंड क्वेश्चन इज इट हार्ड टू गेट पीआर थ्रू डायरेक्ट एंट्री और समवन ऑलरेडी on 457 visa. I'm on 457 visa and applied for my direct entry 187 within 11 month after granting my 457 visa. My lawyer was so surprised because he was saying that I told the immigration that Nikhil is working on 457 visa from 10 months, but still nomination department asked a lot of questions. Mainu lagda na Barjinder ji kaafi zyada sawal ne eh ते ईमेल मैं तुहानू कर दित्ती है इह फॉरवर्ड ते प्लीज देखो। हां
अगर मैं गलत नहीं हैगी ऋषि जी, इन्हां दा केस आपां लास्ट वीक भी कीता सी डिस्कस।
काफी सवाल आए थे
है ना। सो देखो जी मैं अजे तक गो थ्रू ही हो रही है ईमेल तो, मैं तो नहीं कह रही कि मैं सारी पढ़ ली है, पर जिन्नी मैं पढ़ ली मैं उस तक किन्ना कहना चाहनी हूं भी जेडे इन्हां दे क्वेश्चन है जी, ये हाईली पर्सनलाइज्ड क्वेश्चन है, डिपेंड्स अपॉन हिज ओन केस। ए कोई जेनेरिक जा कह लो भी एक सारिया ते एप्लीकेबल होने वाले नहीं है। सो इन्हां दे आंसर भी जी अकॉर्डिंग टू केस ही ने भाई ना, क्योंकि मेरे को इन्हां दा केस नहीं है तो शायद मेरे आंसर इन्हां लई हेल्पफुल ना हो। ठीक है, मैं इन्हां नूं रिक्वेस्ट ही करूंगी कि आइदर तां जी अपना पूरा केस सानू एक बार प्रेजेंट करन तां तो असीं इन्हां नूं कुछ एडवाइस कर सकीए, उन्हां लई इन्हां नूं अपॉइंटमेंट लैनी पैणी है साडे नाल, जां फिर ये अपने माइग्रेशन एजेंट ते बिलीव करन जी, बिकॉज़ क्वेश्चंस है कि उन्हां ने केस ऑफिसर इदां आ सकदा जां नहीं कर सकदा, दैट इज नॉट एप्लीकेबल टू एवरी केस जी। इह कहना कि जी हर 457 जां हर 187 ते हो रिहा इह नहीं हुंदा, स्पेसिफिक केसिस दे रिलेटेड आ, बट इना दे उत्ते एडवाइस करना किन्ना टाइम लगेगा, जो ऑफिसर विजिट कर सकदा जा नहीं कर सकदा, जा 55,000 मैं किदा जस्टिफाइड करा, ऑल दो स्टफ ए केस टू केस वेरी है जी। मेनू तो यह भी नहीं पता इन्हों का ऑक्यूपेशन की है, इन्हों की इंडस्ट्री की है, इन्होंने की पढ़िया, की इन्हों का पिछला एक्सपीरियंस आ, है ना। और 457 की एप्लीकेशन इन्होंने की लाया जिससे 187 जा रहे, देर आर लॉट्स ऑफ क्वेश्चन, ते जे आपा पुछन लगी तो शायद अपने 2 घंटे तक ऋषि जी इसी केस से निकल जाएंगे।
जी जी जी। तो निखिल मोदगिल साहब,
ਹਾਂਜੀ ਵੀ ਆਈਦਰ ਜਾਂ ਤੇ ਆਪਣੇ ਮਾਈਗ੍ਰੇਸ਼ਨ ਏਜੰਟ ਨੂੰ ਜਿੱਥੇ ਵੀ ਰਹਿੰਦੇ ਨੇ ਲੋਕਲ ਕੋਈ ਵੀ ਇਹਨਾਂ ਦਾ ਮਾਈਗ੍ਰੇਸ਼ਨ ਏਜੰਟ ਇੱਕ ਸੈਕਿੰਡ ਓਪੀਨੀਅਨ ਲੈਣੀ ਹੈ ਤਾਂ ਕਿਸੇ ਹੋਰ ਮਾਈਗ੍ਰੇਸ਼ਨ ਏਜੰਟ ਤੋਂ ਲੈ ਸਕਦੇ ਹਾਂ ਬਟ ਉਹਨੂੰ ਵੀ ਪੂਰਾ ਕੇਸ ਪ੍ਰੈਜੈਂਟ ਕਰਨ ਅਗਰ ਇਹ ਸਾਡੇ ਤੋਂ ਹੀ ਪਰਸਨਲੀ ਚਾਹੁੰਦੇ ਆ ਦੈਨ ਹੀ ਹੈਜ਼ ਟੂ ਮੇਕ ਐਨ ਅਪੋਇੰਟਮੈਂਟ ਜੀ ਇਟਸ ਵੈਰੀ ਡਿਫੀਕਲਟ ਟੂ ਗਿਵ ਅ ਇਨਫੋਰਮੇਸ਼ਨ ਔਨ ਸੱਚ ਅ ਸਮਾਲ ਪੀਸ ਆਫ ਨਾ ਆਪਾਂ ਜਿੱਥੇ ਕਹਿ ਸਕਦੇ ਹਾਂ
ਠੀਕ ਠੀਕ ਹੈ ਜੀ ਸੋ ਅਗਲੀ ਈਮੇਲ ਆਉਂਦੇ ਹਾਂ ਅਮਰਦੀਪ ਬਾਈ ਜੀ ਜੁੜੇ ਨੇ ਪਰਥ ਤੋਂ ਸਤਿ ਸ੍ਰੀ ਅਕਾਲ ਭਾਈ ਕਹਿੰਦੇ ਕਿ ਫੁੱਲ ਅਸੈਸਮੈਂਟ ਦਾ ਕੀ ਪ੍ਰੋਸੀਜਰ ਹੈ ਜੀ ਐਜ਼ ਅ ਕੁੱਕ ਔਰ ਕੈਨ ਵੀ ਕੈਨ ਇਟ ਬੀ ਆਲਸੋ ਡਨ ਵਾਈਲ ਯੂ ਆਰ ਨਾਟ ਵਰਕਿੰਗ ਹਾਊ ਮਚ ਇਜ਼ ਫੀ ਐਂਡ ਕਿੰਨਾ ਕੁ ਇਸੇ ਟਾਈਮ ਲੱਗਦਾ ਤੇ ਨਾਲ ਇਹਨਾਂ ਨੇ ਇੱਕ ਲਾਈਨ ਹੋਰ ਲਿਖੀ ਹੈ ਬਰਜਿੰਦਰ ਜੀ ਕਹਿੰਦੇ ਕਿ ਮੈਂ ਸੋਚਿਆ ਚਿੜੀ ਉੱਡਣ ਤੋਂ ਪਹਿਲਾਂ ਮੈਸੇਜ ਭੇਜ ਦੇਵਾਂ ਇਹਦਾ ਕੀ ਮਤਲਬ ਹੋਇਆ
ਓਕੇ ਇਹ ਗੱਲ ਤੁਹਾਡੇ ਲਈ ਲਿਖੀ ਗਈ ਹੈ ਤੁਸੀਂ ਸੋਚੋ ਚਲੋ ਅਸੀਂ ਹੁਣ ਇਹਨਾਂ ਦੇ ਕੁਐਸਚਨ ਦਾ ਜਵਾਬ ਦੇ ਦੀਏ ਜੀ ਐਜ਼ ਏ ਕੁੱਕ ਸਕਿੱਲ ਅਸੈਸਮੈਂਟ ਕਰਾਉਣ ਦੇ ਦੋ ਵੇ ਨੇ ਇੱਕ ਤਾਂ ਅੰਡਰ ਦਾ ਜੋਬ ਰੈਡੀ ਟੈਸਟ ਹੈ ਉਹਦੇ ਵਿੱਚ ਮਸਟ ਹੈ ਕਿ ਤੁਸੀਂ ਜੋਬ ਕਰਦੇ ਹੋਏ ਹੋਣੇ ਚਾਹੀਦੇ ਹੋ ਠੀਕ ਹੈ ਐਂਡ ਉਹ ਤੁਹਾਡੇ ਕੋਲ 38 ਆਵਰਸ ਦੀ ਜੋਬ ਹੋਣੀ ਫੁੱਲ ਟਾਈਮ ਜੋਬ ਹੋਣੀ ਚਾਹੀਦੀ ਆ ਫਾਈਨ ਔਰ ਤੁਸੀਂ ਜੋਬ ਪਹਿਲਾਂ ਪ੍ਰੋਵੀਜ਼ਨਲ ਅਪਲਾਈ ਕਰਦੇ ਹੋ ਫਿਰ ਤੁਸੀਂ ਜੋਬ ਰੈਡੀ ਟੈਸਟ ਦੇ ਥਰੂ ਚੱਲਦੇ ਹੋ ਔਰ ਉਹਦੇ ਵਿੱਚ 12 ਮਹੀਨੇ ਸਾਰਾ ਫਿਰ ਟ੍ਰੇਡ ਟੈਸਟ ਹੁੰਦਾ ਦੈਟ ਇਜ਼ ਅ ਵਨ ਵੇ ਜੋ TRA ਆਪ ਕਰਦਾ ਦ ਸੈਕਿੰਡ ਵੇ ਇਜ਼ ਦ ਵੈਟਸਿਸ ਔਰ ਵਿਲੀਅਮ ਐਂਗਲਿਸ ਔਰ ਵਿਕਟੋਰੀਆ ਯੂਨੀ ਇਹ RTOs ਹੈ ਜਿਹੜੇ ਅਪੁਆਇੰਟਿਡ ਕੀਤੇ ਗਏ ਨੇ ਬਾਈ TRA ਇਹਨੂੰ ਸਕਿੱਲਡ ਪਾਥਵੇ 2 ਕਹਿ ਦਿੱਤਾ ਸੀ ਵੀ ਤੁਹਾਡੇ ਕੋਲ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਹੈਗੀ ਆ ਔਰ ਤੁਹਾਡੇ ਕੋਲ ਪਿਛਲੇ 3 ਸਾਲਾਂ ਤੋਂ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੈ ਰਾਈਟ ਆਮ ਸੇਇੰਗ ਅਗੇਨ ਜੇ 3 ਸਾਲਾਂ ਤੋਂ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੈ ਦੈਨ ਤੁਸੀਂ ਮਿਸ ਕਿ ਚਲੋ ਕਰੰਟਲੀ ਸ਼ਾਇਦ ਤੁਸੀਂ ਜੋਬ ਨਾ ਵੀ ਕਰਦੇ ਹੋਵੋ ਦੈਟਸ ਫਾਈਨ ਫਾਈਨ ਬਟ ਇਹ ਨਹੀਂ ਹੋਣਾ ਚਾਹੀਦਾ ਕਿ ਜੀ ਪਿਛਲੇ 6 ਮਹੀਨਿਆਂ ਤੋਂ ਨਹੀਂ ਕਰ ਰਹੇ ਤੁਸੀਂ ਇਹ ਕਹਿ ਸਕਦੇ ਹੋ ਕਿ ਹਾਂਜੀ ਵੀ ਕਰੰਟਲੀ ਮੈਂ ਵੀ ਜਿਵੇਂ ਪਿਛਲੇ ਮਹੀਨੇ ਤੱਕ ਜੋਬ ਕੀਤੀ ਹੈ ਪਰ ਮੈਂ ਹੁਣ ਛੱਡ ਦਿੱਤੀ ਹੈ ਬਟ ਅਦਰਵਾਈਜ਼ ਆਈ ਹੈਵ ਅ 3 ਈਅਰ ਫੁੱਲ ਟਾਈਮ ਮੇਰੇ ਕੋਲ ਹੈਗਾ ਆ ਆਪਣਾ ਕਿ ਮੇਰੇ ਕੋਲ 3 ਈਅਰ ਫੁੱਲ ਟਾਈਮ ਐਕਸਪੀਰੀਅੰਸ ਆ ਜਾਂ ਪ੍ਰੋ ਰਾਟਾ ਬੇਸਿਸ ਤੇ ਆ ਵੀ 6 ਸਾਲ ਦਾ ਪਾਰਟ ਟਾਈਮ ਆ ਹਨਾ ਤੇ ਫਿਰ ਤੁਸੀਂ ਇਹਨਾਂ ਨੂੰ ਐਵੀਡੈਂਸ ਪ੍ਰੋਵਾਈਡ ਕਰ ਸਕਦੇ ਹੋ ਤੁਹਾਡੇ ਐਕਸਪੀਰੀਅੰਸ ਦੇ ਕਿ ਇਟ ਵਾਜ਼ ਅ ਪੇਡ ਐਂਡ ਮਿਨੀਮਮ 20 ਆਵਰਸ ਪਰ ਵੀਕ ਹੋਵੇ ਜੇ ਪ੍ਰੋ ਰਾਟਾ ਬੇਸਿਸ ਤੇ ਅਸੀਂ ਕਰ ਰਹੇ ਹਾਂ ਹਨਾ ਤੇ ਪਲੱਸ ਉਸ ਤੋਂ ਬਾਅਦ ਵੀ ਤੁਹਾਡੀਆਂ ਉਹ ਸਾਰੀਆਂ ਐਵੀਡੈਂਸਿਸ ਕਿ ਤੁਸੀਂ ਕੁੱਕ ਫੋਟੋਗ੍ਰਾਫਸ ਹੋ ਗਈਆਂ ਡਿਸ਼ਿਜ਼ ਹੋ ਗਈਆਂ ਤੇ ਦੈਨ ਉਹ 1.5 ਮਹੀਨੇ ਦਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਤੁਹਾਡਾ ਪਾਸ ਹੋ ਜਾਂਦਾ ਫੀਸ ਇਟ ਵੇਰੀਜ਼ ਕਿ ਤੁਸੀਂ ਕਿਹੜਾ ਆਪਸ਼ਨ ਅਡੋਪਟ ਕਰਦੇ ਹੋ ਬਟ ਦੋਨੇ ਕੇਸਿਸ ਚ ਕੋਈ ਖਾਸ ਨਹੀਂ ਹੈ ਜੀ ਫੀਸ ਮੀਨਸ ਕਿ ਅਗਰ RTO ਦੇ ਥਰੂ ਚੱਲਦੇ ਹੋ ਆਈ ਥਿੰਕ ਸੋ ਇਫ ਆਈ ਐਮ ਨਾਟ ਰੋਂਗ ਜੀ ਨਾਟ ਆਈ ਐਮ ਨਾਟ ਸੋ 100% ਸ਼ੋਰ ਔਨ ਟਾਪ ਆਫ ਮਾਈ ਮਾਇੰਡ ਇਟਸ ਅਪਰੋਕਸੀਮੇਟਲੀ $1,250 ਆਉਂਦੇ ਆ ਜੇ ਤੁਸੀਂ ਥਰੂ TRA ਚੱਲਦੇ ਹੋ ਦੈਨ ਅਪਰੋਕਸੀਮੇਟਲੀ $3,000 ਦਾ ਮੇਰੇ ਖਿਆਲ ਚ ਖਰਚਾ ਜੀ
ਠੀਕ ਹੈ ਸੋ ਅੱਗੇ ਗੁਰਮੁਖ ਬਾਈ ਇੱਕ ਵਾਰੀ ਫੇਰ ਜੁੜੇ ਨੇ ਤੇ ਇਹਨਾਂ ਨੇ ਜਿਹੜਾ ਆਪਾਂ ਹੁਣ ਸਲਾਹ ਦਿੱਤੀ ਗੱਲਬਾਤ ਕੀਤੀ ਨਾ ਇਹਨਾਂ ਦਾ ਬ੍ਰਦਰ ਹੋਟਲ ਹਯਾਤ ਵਿੱਚ ਜੋਬ ਕਰਦਾ ਤੇ ਉਹਨਾਂ ਨੇ ਸਵਾਲ ਇਹ ਪੁੱਛਿਆ ਕਿ ਸਕਿੱਲਡ ਮਾਈਗ੍ਰੇਸ਼ਨ ਵਾਸਤੇ ਇੰਡੀਆ ਤੋਂ ਕਿੰਨੇ ਬੈਂਡ ਦੀ ਲੋੜ ਹੈ
ਜੀ ਦੇਖੋ ਇਸ ਵੇਲੇ ਮੈਂ ਵੈਸੇ ਤਾਂ ਜੀ ਰਿਕੁਆਇਰਮੈਂਟ 6.5 ਦੀ ਹੁੰਦੀ ਅਕੋਰਡਿੰਗ ਟੂ ਆਕੂਪੇਸ਼ਨ ਬਟ ਪੁਆਇੰਟ ਟੈਸਟ ਦੇ ਲਿਹਾਜ਼ ਨਾਲ ਮੈਂ ਕਹਿ ਸਕਦੀ ਹਾਂ ਕਿ ਗੁੱਡ ਹੋਊਗਾ ਅਗਰ ਉਹ 7 ਲੈ ਲੈਣ ਤਾਂ 100% ਹੈ ਵੀ ਫੇਰ ਉਹਨਾਂ ਦੀ PR ਪੁਆਇੰਟ ਟੈਸਟ ਦੇ ਵਿੱਚ ਕੰਪਲੀਟ ਹੋ ਜਾਏਗੀ
ਠੀਕ ਹੈ ਤੇ ਅੱਗੇ ਈਮੇਲ ਆਈ ਹੈ ਜੀ ਮੇਰੇ ਕੋਲੇ ਰਣਜੀਤ ਸਿੰਘ ਲਿੱਦੜ ਹੋਰਾਂ ਦੀ ਔਰ ਉਹਨਾਂ ਨੇ ਸਵਾਲ ਇਹ ਕੀਤਾ ਕਿ ਉਹਨਾਂ ਦੇ ਵਾਈਫ ਰੈਸਟੋਰੈਂਟ ਵਿੱਚ ਕੁੱਕ ਨੇ ਔਰ ਉਹਨਾਂ ਦਾ ਇੰਪਲੋਇਰ ਪੇ ਕਰਦਾ ਹੈ ਉਹ ਫਿਕਸ ਡੇ ਨਹੀਂ ਸੈਂਡ ਕਰਦਾ ਯਾਨੀ ਕਿ ਕਦੇ ਕਿਸੇ ਟਾਈਮ ਪੇ ਆ ਜਾਂਦੀ ਹੈ ਕਦੇ ਹਫਤੇ ਬਾਅਦ ਕਦੇ 10 ਦਿਨ ਬਾਅਦ ਕਦੇ 15 ਦਿਨ ਬਾਅਦ ਇਹੋ ਜਿਹਾ ਕੁਛ ਸਿਸਟਮ ਹੈ ਜਿਹੜਾ ਹਾਂ ਇਹੀ ਇਹਨਾਂ ਨੇ ਲਿਖਿਆ ਵੀ ਬੁੱਧਵਾਰ ਕਦੇ ਦਿੰਦਾ ਕਦੇ ਸ਼ੁੱਕਰਵਾਰ ਸੈਂਡ ਕਰਦਾ ਕੀ ਭਵਿੱਖ ਦੇ ਵਿੱਚ ਇਮੀਗ੍ਰੇਸ਼ਨ ਪਰਪਸ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਉਹ 4-5-7 ਵੀਜ਼ਾ ਤੇ ਚੱਲ ਰਹੇ ਨੇ
ਸੀ ਦੇਖੋ ਜੀ ਜਿੱਥੇ ਤੱਕ ਤਾਂ 1-2 ਦਿਨ ਦੀ ਗੱਲ ਹੈ ਇਟ ਇਜ਼ ਠੀਕ ਹੈ ਨਾ ਵੀ ਇੱਕ ਅੱਧੀ ਵਾਰ ਕੋਈ 1-2 ਦਿਨ ਅੱਗੇ ਪਿੱਛੇ ਹੋ ਗਿਆ ਦੈਟਸ ਫਾਈਨ ਹਨਾ ਬਟ ਜਨਰਲ ਪ੍ਰੈਕਟਿਸ ਦੇ ਵਿੱਚ ਦੇਖੋ ਹੁਣ ਸਾਰੀ ਜੋਬਸ ਕਰਦੇ ਆ ਤੇ ਤੁਸੀਂ ਜੇ ਨਾਰਮਲ 4-5-7 ਤੋਂ ਨਿਕਲ ਕੇ ਵੀ ਰੈਜ਼ੀਡੈਂਟ ਹੋ ਜਿਹੜੇ ਵੀ ਜੋਬ ਕਰਦੇ ਹੋ ਉਹਨਾਂ ਨਾਲ ਜਿਹੜਾ ਡੇ ਡਿਸਾਈਡਡ ਹੁੰਦਾ ਜਨਰਲੀ ਉਸ ਦਿਨ ਤੇ ਪੇ ਆਉਂਦੀ ਹੁੰਦੀ ਹੈ ਹੋਇਆ ਕਦੇ ਸਾਲ ਚ 1-2 ਵਾਰ 1-2 ਦਿਨ ਇੱਧਰ ਉੱਧਰ ਹੋ ਗਿਆ ਇਟਸ ਅਸੈਪਟੇਬਲ ਹਨਾ ਹੁਣ ਇਹਨਾਂ ਦਾ ਕੁਐਸਚਨ ਹੈ 4-5-7 ਦੇ ਔਰ ਇਮੀਗ੍ਰੇਸ਼ਨ ਦੇ ਰਿਲੇਟਿਡ ਮੈਂ ਇਹਨਾਂ ਨੂੰ ਕਹਾਂਗੀ ਜੀ ਕਿ ਪਲੀਜ਼ ਆਪਣੇ ਇੰਪਲੋਇਰ ਨੂੰ ਇੰਪਲੋਇਰ ਓਬਲੀਗੇਸ਼ਨ ਵਾਲੀ ਜਿਹੜੀ ਜਦੋਂ ਪਹਿਲਾਂ SBS ਅਪਰੂਵ ਹੁੰਦੀ ਹੈ ਨਾ ਜੀ, ਨਾਲ ਇੱਕ ਇੰਪਲੋਇਰ ਦੀ ਓਬਲੀਗੇਸ਼ਨ ਆਉਂਦੀ ਆ, ਉਹ ਓਬਲੀਗੇਸ਼ਨ ਵੱਲੋਂ ਇਹਨਾਂ ਨੂੰ ਥੋੜਾ ਯਾਦ ਕਰਾਉਣ ਕਿ ਉਹਨਾਂ ਤੇ ਓਬਲੀਗੇਸ਼ਨ ਆ ਕਿ ਉਹਨਾਂ ਨੇ ਸੈੱਟ ਟਾਈਮ ਤੇ ਦੇਣਾ। ਅਗਰ ਉਹ ਸੈੱਟ ਟਾਈਮ ਤੇ ਨਹੀਂ ਦੇ ਰਹੇ ਔਰ ਹਰ ਵੀਕ ਹੀ ਅੱਗੇ ਪਿੱਛੇ ਹੋ ਰਿਹਾ, ਦੈਨ ਹੀ ਇਜ਼ ਆਨਸਰੇਬਲ ਟੂ ਇਮੀਗ੍ਰੇਸ਼ਨ ਕਿ ਉਹਨਾਂ ਨੇ ਸੈੱਟ ਟਾਈਮ ਤੇ ਕਿਉਂ ਨਹੀਂ ਦਿੱਤੀ।
ਠੀਕ ਹੈ। ਵੈਸੇ ਬਰਜਿੰਦਰ ਜੀ, ਇਹ ਨਾ ਕਾਫੀ ਨਾਜ਼ੁਕ ਮੁੱਦੇ ਹੁੰਦੇ ਨੇ, ਜਿੰਨਾ ਕਿ ਮਤਲਬ ਕਿ ਮੈਂ ਪਰਸਨਲ ਤੌਰ ਤੇ ਦੋਸਤਾਂ ਦੇ ਨਾਲ ਗੱਲਬਾਤ ਕਰਦਾ ਹਾਂ, ਕਿਉਂਕਿ ਮੈਨੂੰ ਕਾਫੀ ਫੋਨ ਆਉਂਦੇ ਰਹਿੰਦੇ ਨੇ ਵੱਖ ਵੱਖ ਮੁੱਦਿਆਂ ਤੇ ਸਲਾਹਬਾਤ ਕਰਨ ਵਾਸਤੇ, ਔਰ ਬਹੁਤ ਸਾਰੇ ਇਹੋ ਜਿਹੇ ਦੁਖੀ ਹਿਰਦੇ ਵੀ ਹੁੰਦੇ ਨੇ ਜਿਹੜੇ ਕਿ ਫੋਨ ਕਰਦੇ ਨੇ ਔਰ ਆਪਣੇ ਦਿਲ ਦਾ ਭਾਰ ਹਲਕਾ ਕਰਨ ਵਾਸਤੇ ਜਾਂ ਸਲਾਹ ਮਤਲਬ ਕਿ ਇਮੀਗ੍ਰੇਸ਼ਨ ਦੀ ਸਲਾਹ ਤਾਂ ਨੀ ਮੈਂ ਕਹਿ ਰਿਹਾ, ਵੈਸੇ ਜਿਵੇਂ ਕਿ ਸਾਡਾ ਤਜਰਬਾ ਕੁਛ ਹੈ ਜ਼ਿੰਦਗੀ ਚ, ਉਮਰ ਚ ਕਾਫੀ ਦੋਸਤਾਂ ਤੋਂ ਅਸੀਂ ਵੱਡੇ ਹਾਂ ਤੇ ਜ਼ਿੰਦਗੀ ਦਾ ਤਜਰਬਾ ਵੀ ਕਾਫੀ ਮਹੱਤਵਪੂਰਨ ਹੁੰਦਾ। ਸੋਰੀ, ਇਸ ਮਾਮਲੇ ਤੇ ਸਲਾਹ ਲੈਣ ਵਾਸਤੇ ਜਾਂ ਆਪਣੇ ਦਿਲ ਦਾ ਭਾਰ ਹਲਕਾ ਕਰਨ ਵਾਸਤੇ ਜਿਹੜੇ ਦੋਸਤ ਫੋਨ ਕਰਦੇ ਨੇ, ਉਸ ਬਿਹਾਸ ਤੇ ਬਰਜਿੰਦਰ ਜੀ, ਇਹ ਨਾ ਬਹੁਤ ਵੱਡੀ ਸਮੱਸਿਆ ਹੈ ਕਿ ਜਿਹੜਾ ਕੋਈ 457 ਤੇ ਚੱਲ ਰਿਹਾ ਹੈ ਔਰ ਇੰਪਲੋਇਰ ਨੂੰ ਉਹ ਇਸ ਤਰ੍ਹਾਂ ਦੀ ਕਾਨੂੰਨੀ ਗੱਲ ਯਾਦ ਕਰਾਵੇ, ਉਹ ਇੰਪਲੋਇਰ ਬਰਦਾਸ਼ਤ ਹੀ ਨਹੀਂ ਕਰਦੇ ਜੀ।
ਮੈਂ ਤੁਹਾਡੀ ਗੱਲ ਸਹਿਮਤ ਹਾਂ ਰਿਸ਼ੀ ਜੀ, ਤਦ ਮੈਂ ਜਦੋਂ ਵੀ ਹਮੇਸ਼ਾ ਹੀ ਇਹ ਇੱਕ ਚੀਜ਼ ਐਡਵਾਈਸ ਕਰਦੀ ਹੁੰਦੀ ਹਾਂ ਵੀ ਜੇ ਕਿਸੇ ਵੀ ਤਰੀਕੇ ਨਾਲ ਤੁਸੀਂ GSM ਦੇ ਅੰਡਰ ਐਪਲੀਕੇਬਲ ਹੋ ਰਹੇ ਹੋ, ਪਲੀਜ਼ ਆਪਣੇ ਆਪ ਨੂੰ ਜਨਰਲ ਸਕਿੱਲਡ ਮਾਈਗ੍ਰੇਸ਼ਨ ਚ ਲੈ ਜਾਓ, ਕਿਉਂਕਿ 457 ਦਾ ਰਿਸਕ ਗ੍ਰਾਂਟ ਹੋਣ ਤੋਂ ਪਹਿਲਾਂ ਤੋਂ ਜ਼ਿਆਦਾ ਗ੍ਰਾਂਟ ਹੋਣ ਤੋਂ ਬਾਅਦ ਹੁੰਦਾ। ਗ੍ਰਾਂਟ ਹੋਣ ਤੋਂ ਬਾਅਦ ਕੰਪਲਾਇੰਸ ਚਾਹੇ ਇੰਪਲੋਇਰ ਨਹੀਂ ਮੀਟ ਕਰ ਰਿਹਾ, ਬਟ ਉਹਦਾ ਖਤਰਾ ਜਿਹੜਾ ਹੈਗਾ ਉਹ ਇੰਪਲੋਈ ਦੇ ਉੱਤੇ ਵੀ ਉਨਾ ਹੀ ਬਰਾਬਰ ਪਿਆ ਹੁੰਦਾ। ਸੋ ਜਿਵੇਂ ਹੁਣ ਤੁਸੀਂ ਇਹਨਾਂ ਦੇ ਕਹਿ ਰਹੇ ਹੋ ਕਿ ਇਹ ਅੱਗੇ ਪਿੱਛੇ ਸੈਲਰੀ ਦੇ ਰਿਹਾ, ਪਰ ਉਹਨਾਂ ਦੀ ਵਾਈਫ ਐਜ਼ ਅ ਕੁੱਕ ਜੋਬ ਕਰ ਰਿਹਾ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗੀ ਜੀ ਕਿ ਪਲੀਜ਼ ਆਪਣੀ ਸਕਿੱਲ ਅਸੈਸਮੈਂਟ ਦਾ ਵੇ ਚੂਜ਼ ਕਰਨ, ਚਾਹੇ ਜੋਬ ਰੈਡੀ ਟੈਸਟ ਦੇ ਥਰੂ ਕਰ ਲੈਣ, ਚਾਹੇ ਵੈਟਸਿਸ ਦੇ ਥਰੂ ਕਰ ਲੈਣ, ਜਿੱਦਾਂ ਵੀ ਵੇ ਜਿਹੜੇ ਵੀ ਵੇ ਨਾ ਕਰਦੇ ਆ, ਠੀਕ ਹੈ, ਵੀ ਉਹ ਸਪੈਸੀਫਾਈਡ ਕਰਨ ਤੇ ਆਪਣੇ ਆਪ ਨੂੰ ਜਨਰਲ ਸਕਿੱਲ ਮਾਈਗ੍ਰੇਸ਼ਨ ਚ ਲੈ ਜਾਣ ਜੀ। ਪਲੀਜ਼ ਇਟ ਇਜ਼ ਅ ਰਿਕੁਐਸਟ ਕਿ ਆਪਣੇ ਆਪ ਨੂੰ 457, ਕਿਉਂਕਿ 457 ਚ ਇਹਨਾਂ ਦਾ ਇੰਪਲੋਇਰ ਕੰਪਲਾਇੰਸ ਨਹੀਂ ਦੇਗਾ ਤਾਂ ਵੀ ਨੁਕਸਾਨ ਇਹਨਾਂ ਨੂੰ ਹੀ ਹੈ।
ਇਹਨਾਂ ਨੂੰ ਨੁਕਸਾਨ ਸਹੀ ਹੈ, ਔਰ ਖਾਸ ਤੌਰ ਤੇ ਬਰਜਿੰਦਰ ਜੀ ਜਿਹੜੇ 457 ਤੇ ਚੱਲ ਰਹੇ ਨੇ ਦੋਸਤ, ਉਹਨਾਂ ਨੂੰ ਇੱਕ ਹੋਰ ਯਾਦ ਕਰਵਾ ਦਈਏ ਤੇ ਦੋਸਤੋ, ਜਿੱਥੇ ਬਾਕੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਲੋੜ ਹੈ ਕਾਗਜ਼ੀ ਪੱਤਰੀ, ਉੱਥੇ ਇੱਕ ਹੋਰ ਫੰਡ ਹੁੰਦਾ ਜੀ ਬਰਜਿੰਦਰ ਜੀ, ਮੈਂ ਫਿਰ ਭੁੱਲ ਗਿਆ ਉਹ ਕਿਹੜਾ ਫੰਡ ਹੁੰਦਾ,
ਟ੍ਰੇਨਿੰਗ ਬੈਂਚ ਮਾਰਕ,
ਟ੍ਰੇਨਿੰਗ ਬੈਂਚ ਮਾਰਕ, ਯੈਸ 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 ਯੈਸ, ਟ੍ਰੇਨਿੰਗ ਬੈਂਚ ਮਾਰਕ ਦੇ ਮੁਤਲਕ ਵੀ ਉਹ ਪੂਰੀ ਨਿਗਾਹ ਰੱਖਣ ਤਾਂ ਕਿ ਉਹ ਟਾਈਮ ਤੇ ਪੇ ਕੀਤਾ ਜਾਵੇ ਔਰ ਬਾਅਦ ਵਿਚ ਉਹਨਾਂ ਪ੍ਰੋਬਲਮ ਨਾ ਆਵੇ, ਕਿਉਂਕਿ ਬਾਅਦ ਦੇ ਵਿਚ ਫਿਰ ਜਿਹੜੀ ਪ੍ਰੋਬਲਮ ਹੈ ਉਹ ਖਾਸ ਤੌਰ ਤੇ ਹੁਣ ਜੇਕਰ ਇੱਕ ਅਸੀਂ ਕਹਾਵਤ ਵਰਤਦੇ ਖਰਬੂਜਾ ਛੁਰੀ ਤੇ ਛੁਰੀ ਖਰਬੂਜੇ ਤੇ, ਭਰਾ ਜੀ ਇਹਦੇ ਵਿਚ ਖਰਬੂਜੇ ਆਪਾਂ ਜਿਹੜੇ ਇੰਪਲਾਇਰ ਨੇ ਉਹਦਾ ਖਰਬੂਜੇ ਨਹੀਂ ਹਨ, ਕਹਿਣ ਦਾ ਮਤਲਬ ਇਹ ਹੈ ਵੀ ਜੇਕਰ ਉਹਨਾਂ ਦਾ ਕੋਈ ਐਕਸਪੀਰੀਅੰਸ ਇੰਪਲਾਈ ਜਾਏਗਾ ਕਿਸੇ ਵੀ ਕਾਰਨ ਕਰਕੇ, ਉਹਨਾਂ ਨੂੰ ਇੰਪਲਾਇਰ ਇੰਪਲਾਈ ਹੋਰ ਵੀ ਲਾਈਨ ਚ ਲੱਗੇ ਪਏ ਨੇ, ਪਰ ਜੇਕਰ ਅਸੀਂ ਡੇਢ ਸਾਲ ਦੋ ਸਾਲ 457 ਤੇ ਮਿਹਨਤ ਕੀਤੀ ਹੈ ਤੇ ਜਦੋਂ ਟਾਈਮ ਆ ਗਿਆ ਤੇ ਨੁਕਸਾਨ ਸਾਡਾ ਜ਼ਿਆਦਾ ਹੋਣਾ।
ਮੈਂ ਉਹੀ ਕਹਿ ਰਹੀ ਹਾਂ ਨਾ ਜੀ ਕਿ ਪਹਿਲਾਂ ਹੀ ਆਪਣੇ ਆਪ ਨੂੰ ਉਸ ਚੀਜ਼ ਲਈ ਸੇਫ ਕਰਨ ਦੀ ਕੋਸ਼ਿਸ਼ ਕਰਨ।
ਔਰ ਬਰਜਿੰਦਰ ਜੀ, ਜਿੱਦਾਂ ਕਿ ਮੈਂ ਗੱਲ ਕਰ ਰਿਹਾ ਨਾ ਕਿ ਕਾਫੀ ਦੋਸਤ ਫੋਨ ਕਰ ਰਹੇ, ਮੈਂ ਕਈ ਵਾਰੀ ਜਾਣ ਕੇ ਹੈਰਾਨ ਹੁੰਦਾ ਕਿ ਉਹਨਾਂ ਨੂੰ ਟ੍ਰੇਨਿੰਗ ਬੈਂਚ ਮਾਰਕ ਬਾਰੇ ਪਤਾ ਹੀ ਨਹੀਂ ਹੈਗਾ, ਦੇ ਨੈਵਰ ਨੋ ਕਿ ਇਹ ਵੀ ਕੋਈ ਰਿਕੁਆਇਰਮੈਂਟ ਹੈਗੀ ਹੈਗੀ ਹੈ। ਉਹ ਪਤਾ ਨੀ ਪੇਪਰ ਨੀ ਪੜ੍ਹਦੇ ਜਾਂ ਫਿਰ ਪ੍ਰੋਪਰ ਜਾਣਕਾਰੀ ਹਾਸਲ ਨੀ ਕਰਦੇ, ਉਹਨੂੰ ਸਾਲ ਸਾਲ ਜੋਬ ਕਰਦੇ ਨੂੰ ਹੋ ਗਿਆ 457 ਤੇ, ਉਹਨਾਂ ਨੂੰ ਪਤਾ ਹੀ ਨੀ ਟ੍ਰੇਨਿੰਗ ਬੈਂਚ ਮਾਰਕ ਮਾਰਨ ਕੋ ਚਾਹੀਦੀ।
ਤੁਸੀਂ ਕਹਿ ਰਹੇ ਹੋ ਕਿ ਟ੍ਰੇਨਿੰਗ ਬੈਂਚ ਮਾਰਕ, ਮੇਰੇ ਕੋਲ ਕੱਲ ਇੱਕ ਕਲਾਇੰਟ ਆਇਆ ਜੀ, ਉਹਨਾਂ ਨੂੰ ਇਹੀ ਨਹੀਂ ਸੀ ਪਤਾ ਉਹਨਾਂ ਦੀ ਫਾਈਲ ਲੱਗੀ ਆ ਕਿ ਨਹੀਂ ਲੱਗੀ ਆ। ਉਹ ਕਹਿੰਦੇ ਸਾਨੂੰ ਬ੍ਰਿਜਿੰਗ ਵੀਜ਼ਾ ਦੀ ਲੈਟਰ ਸਾਨੂੰ ਭੇਜ ਦਿੱਤੀ ਹੈ, ਸਾਡੇ ਇੰਪਲੋਇਰ ਨੇ ਦੇ ਦਿੱਤੀ ਸੀ ਕਿ ਤੁਸੀਂ ਬ੍ਰਿਜਿੰਗ ਵੀਜ਼ਾ ਤੇ ਹੋ, ਪਰ ਸਾਨੂੰ ਇਸ ਤੋਂ ਇਲਾਵਾ ਕੁਛ ਨਹੀਂ ਪਤਾ, ਫਾਈਲ ਦਾ TRN ਨੰਬਰ ਨਹੀਂ ਪਤਾ, ਫਾਈਲ ਹੈ ਕਿ ਨਹੀਂ ਹੈ। ਮੈਂ ਕਿਹਾ ਜੀ ਤੁਹਾਡਾ ਏਜੰਟ ਕੌਣ ਹੈ, ਕਹਿੰਦੇ ਜੀ ਉਹ ਵੀ ਨਹੀਂ ਪਤਾ। ਮੈਂ ਕਿਹਾ ਜੇ ਤੁਸੀਂ ਏਜੰਟ ਨੂੰ ਕਦੀ ਮਿਲੇ ਹੀ ਨਹੀਂ ਤੇ ਤੁਸੀਂ ਫਿਰ ਫਾਈਲ ਕਿੱਦਾਂ ਲਗਾਤੀ ਹੈ, ਤੇ ਫਿਰ ਤਾਂ ਇਸ ਕਰਕੇ ਉਹਨਾਂ ਨੂੰ ਮਿਸ ਕੀ। ਤੁਸੀਂ ਇਹ ਨਾ ਪੁੱਛੋ ਜੀ ਲੋਕੀ ਕਿਸ ਹਾਲਾਤ ਤੇ ਆ, ਲੋਕੀ ਇਸ ਹਾਲਾਤ ਤੇ ਆ ਕਿ ਇੰਪਲੋਇਰ ਨਾਲ ਡੀਲ ਕਰ ਰਹੇ ਆ ਜੀ, ਉਹਦਾ ਹੀ ਏਜੰਟ ਹੈ, ਉਹਦਾ ਹੀ ਜਿਸ ਬੰਦੇ ਜਿਹਨਾਂ ਨੂੰ ਆਪਣੇ ਏਜੰਟ ਦਾ ਨਹੀਂ ਪਤਾ ਜੀ, ਉਹਨਾਂ ਨੂੰ ਟ੍ਰੇਨਿੰਗ ਬੈਂਚ ਮਾਰਕ ਦਾ ਕਿੱਥੇ ਪਤਾ, ਇਹ ਤਾਂ ਚੀਜ਼ਾਂ ਏਜੰਟ ਦੱਸਦਾ ਹੁੰਦਾ ਜੀ, ਇੰਪਲੋਇਰ ਕਿਉਂ ਦੱਸੂਗਾ।
ਸੋ ਜੀ ਬਹੁਤ ਸਾਵਧਾਨ ਹੋ ਕੇ ਚਲੋ ਦੋਸਤੋ, ਸਿੱਧੀ ਜੀ ਗੁਜ਼ਾਰਿਸ਼ ਹੈਗੀ ਹੈ ਤਾਂ ਹਨਾ, ਬੜੀ ਹੀ ਨੇਕ ਰਾਏ ਹੈ ਕਿ ਅੱਖਾਂ ਖੋਲ ਕੇ ਚੱਲੋ, ਕਿਉਂਕਿ ਇਹ ਭਵਿੱਖ ਦਾ ਮਸਲਾ ਤੁਹਾਡੇ ਦਾ। ਅੱਗੇ ਸਾਡੇ ਨਾਲ ਰਾਜਵੀਰ ਜੁੜੇ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਫਰੈਂਡ ਇੰਡੀਆ ਦੇ ਵਿੱਚ ਸੀ ਸੋਰੀ ਉਹਨਾਂ ਦੀ ਫਰੈਂਡ ਇੰਡੀਆ ਦੇ ਵਿੱਚ ਸੀ ਔਰ ਸ਼ੀ ਵਾਂਟ ਟੂ ਕਮ ਆਸਟ੍ਰੇਲੀਆ ਤੇ ਆਪਾਂ ਉਹਨਾਂ ਨੂੰ ਦੱਸਣਾ ਇਹ ਹੈ ਜੀ ਕਿ ਕਿਹੜੇ ਕਿਹੜੇ ਬੇਸ ਤੇ ਉਹ ਆਸਟ੍ਰੇਲੀਆ ਆ ਸਕਦੇ ਨੇ ਔਰ ਉਹ ਗਵਰਨਮੈਂਟ ਟੀਚਰ ਦੀ ਜੋਬ ਕਰ ਰਹੇ ਨੇ ਔਰ ਉਹਨਾਂ ਦਾ ਇੱਕ ਬੇਟਾ ਵੀ ਹੈ ਔਰ ਉਹਨਾਂ ਨੇ ਮਾਸਟਰ ਡਿਗਰੀ ਕੀਤੀ ਹੈ ਇੰਗਲਿਸ਼ ਦੇ ਵਿੱਚ ਵੀ ਔਰ ਸ਼ੀ ਹੈਜ਼ ਡਨ ਮਾਸਟਰਸ ਇਨ ਸਬਜੈਕਟ ਇੰਗਲਿਸ਼ ਔਰ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਨਾ ਜੀ ਉਹ ਇਸ ਪ੍ਰਕਾਰ ਹੈ ਕਿ ਉਹਨਾਂ ਨੇ ਬੀ ਏ ਕੀਤੀ ਹੈ ਪਲੱਸ ਟੂ ਸੋਰੀ ਟੈਂਥ ਪਲੱਸ ਟੂ ਬੀ ਏ ਐਮ ਏ ਕੀਤੀ ਹੈ ਬੀ ਐਡ ਕੀਤੀ ਹੈ ਪੀ ਜੀ ਡੀ ਸੀ ਐਮ ਐਡ ਬੋਲੇ 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 ਇੰਨੀ ਪੜ੍ਹੀ ਲਿਖੀ ਕੁੜੀ ਹੈ ਤੇ ਉਹਨਾਂ ਦਾ ਟੀਚਿੰਗ ਐਕਸਪੀਰੀਅੰਸ ਹੈ ਜੀ ਕੀ
ਬੇਚਾਰੀ ਰੋਂਦੀ ਕਾਹਨੂੰ ਪੜ੍ਹੇ ਮੈਨੂੰ
ਸਹੀ
ਕਾਹਨੂੰ ਪੜ੍ਹੇ
ਮੈਨੂੰ
ਜਦ ਤੱਕ ਪੜ੍ਹਾ ਕੁੜੀ ਦਾ ਵਿਆਹ ਨੀ ਹੁੰਦਾ ਤਦ ਤੱਕ ਪੜ੍ਹੀ ਚੱਲੇ ਬਸ ਉਹ ਫਿਰ ਇੱਕ ਚੱਲ ਦੂਜੀ ਤਾਂ ਚੱਲ ਤੀਜੀ ਕੋਈ ਚੱਕਰ ਨੀ ਚੱਲੀ ਚੱਲ
ਕਹਿੰਦੇ ਜਾਂ ਤਾਂ ਪਾਥੀਆਂ ਪੱਥੀ ਚੱਲੇ ਜਾਂ ਫਿਰ ਡਿਗਰੀਆਂ ਦੀਆਂ ਪਾਥੀਆਂ ਪੱਥੀ ਚੱਲ ਦੇ ਤੇਰੇ ਦੀ ਠਹਿ ਤੇਰੇ ਤੇਰੇ ਦੀ ਲੈ ਪਾਥੀਆਂ ਪੱਥੀ ਜਦੋਂ ਡਿਗਰੀਆਂ ਲਿਖਾਈ ਬਹੁਤ ਸੋਹਣੀ ਹੈਗੀ ਆ ਕੁੜੀ ਜੀ ਇਹਨੇ ਮੈਨੂੰ ਮਤਲਬ ਹੈਂਡ ਰਾਈਟਿੰਗ ਭੇਜੀ ਹੈਗੀ ਹੈ ਤੇ ਲਿਖਿਆ ਹੈ ਜੀ ਵੈਸੇ ਨਾ ਇੱਕ ਚੀਜ਼ ਹੈ ਬਲਜਿੰਦਰ ਜੀ ਜਿਵੇਂ ਤੁਸੀਂ ਮੈਨੂੰ ਥੋੜੀ ਦੇਰ ਪਹਿਲਾਂ ਆਖਿਆ ਸੀ ਨਾ ਜੇ ਉਹ ਕੇਸ ਆਫਿਸਰ ਹੋ ਤੇ ਮੈਂ ਤਾਂ ਲਿਖਾਈ ਵੀ ਵੇਖ ਕੇ ਵੀਜ਼ਾ ਦੇ ਰਿਹਾ ਇਸ ਕੁੜੀ ਨੂੰ ਐਡੀ ਸੋਹਣੀ ਲਿਖਾਈ ਇਹਦੀ ਪੋਲੀਟੈਕਨੀਕਲ ਕਾਲਜ ਤੇ 3 ਸਾਲ ਦਾ ਤਜਰਬਾ ਹੈਗਾ ਤੇ 6 ਮਹੀਨੇ ਤੋਂ ਉਹ ਹੈਡ ਆਫ ਡਿਪਾਰਟਮੈਂਟ ਸਾਇੰਸ ਦੇ ਤੌਰ ਤੇ ਕੰਮ ਕਰ ਰਹੇ ਨੇ ਔਰ ਉਹਨਾਂ ਦਾ ਗਵਰਨਮੈਂਟ ਸਕੂਲ ਦਾ ਤਜਰਬਾ ਹੈ ਐਸ ਟੀਚਰ 2013 ਤੋਂ ਕਰੰਟ ਔਰ ਜਿਹੜੇ ਸਬਜੈਕਟ ਪੜ੍ਹਾ ਰਹੇ ਨੇ ਉਹ ਇੰਗਲਿਸ਼ ਐਸ ਐਸ ਟੀ ਤੇ ਉਹਨਾਂ ਦੀ ਫੁੱਲ ਟਾਈਮ ਦੀ ਜਿਹੜੀ ਫੁੱਲ ਸਕੇਲ ਦੀ ਟੀਚਰ ਦੀ ਜੋਬ ਹੈਗੀ ਹੁਣ ਤੱਕ ਹੁਣ ਦਿਓ ਜੀ ਸਲਾਹ
ਓਕੇ ਫਾਈਨ ਜੀ ਸੋ ਮੈਨੀ ਕੁਆਲਿਟੀਜ਼ ਸੋ ਮੈਨੀ ਓਕੂਪੇਸ਼ਨ ਕਦੀ ਮੈਨੂੰ ਇਹ ਟਿਸੋਲ ਦੇ ਟੀਚਰ ਲੱਗਦੇ ਆ ਦਾ ਟੀਚਰ ਆਫ ਇੰਗਲਿਸ਼ ਫੋਰ ਦਾ ਸੈਕਿੰਡ ਲੈਂਗੁਏਜ ਸਪੀਕਰ ਕਦੀ ਮੈਨੂੰ ਇਹ ਜੀ ਹੈਡ ਆਫ ਦਾ ਡਿਪਾਰਟਮੈਂਟ ਦੇ ਵੀ ਕਾਬਿਲ ਲੱਗ ਰਹੇ ਨੇ ਉਸ ਓਕੂਪੇਸ਼ਨ ਦੇ ਵੀ ਚੱਲ ਰਹੇ ਨੇ ਕਦੀ ਇਹ ਮੈਨੂੰ ਸਾਇੰਸ ਦੇ ਟੀਚਰ ਨਜ਼ਰ ਆ ਰਹੇ ਨੇ ਹਨਾ ਵੀ ਜਿਹੜੇ ਟੀਚਰ ਨੇ ਕਦੀ ਇਹ ਵੋਕੇਸ਼ਨਲ ਐਜੂਕੇਸ਼ਨ ਨੋਨ ਟ੍ਰੇਡ ਟ੍ਰੇਨਰ ਨਜ਼ਰ ਆ ਰਹੇ ਨੇ ਜੇ ਸੋ ਮੈਨੀ ਓਕੂਪੇਸ਼ਨ ਜਿਹੜੇ ਨਾ ਕਿਉਂਕਿ ਜਿਹੜੇ ਪੋਲੀਟੈਕਨਿਕ ਚ ਪੜ੍ਹਾ ਰਹੇ ਹਾਂ ਜੀ ਦੈਟ ਇਜ਼ ਅ ਵੋਕੇਸ਼ਨਲ ਐਜੂਕੇਸ਼ਨ ਪੋਲੀਟੈਕਨਿਕ ਨੂੰ ਵੋਕੇਸ਼ਨਲ ਐਜੂਕੇਸ਼ਨ ਚ ਫਾਲ ਕਰਦਾ ਐਂਡ ਕਿਉਂਕਿ ਇੰਗਲਿਸ਼ ਪੜ੍ਹਾ ਰਹੇ ਹਾਂ ਤਾਂ ਇਟਸ ਅ ਨੋਨ ਟ੍ਰੇਡ ਠੀਕ ਹੈ ਸੈਕਿੰਡ ਕਿਉਂਕਿ ਇੰਗਲਿਸ਼ ਪੜ੍ਹਾ ਰਹੇ ਹਾਂ ਇਸ ਲਈ ਟਿਸੋਲ ਦੇ ਵੀ ਟੀਚਰ ਬਣਦੇ ਨੇ ਥਰਡ ਜੀ ਕਿਉਂਕਿ ਹੁਣ ਫੁੱਲ ਟਾਈਮ ਹੈਡ ਆਫ ਐਚ ਓ ਟੀ ਦਾ ਵੀ ਤੁਸੀਂ ਨਾਮ ਲਿਆ ਵਿੱਚ ਤਾਂ ਹੈਡ ਆਫ ਡਿਪਾਰਟਮੈਂਟ ਕਰਕੇ ਵੀ ਇੱਕ ਹੈਗਾ ਜੀ ਉਹਨੂੰ ਉਹ ਵੀ ਵਿੱਚ ਪਾਰਟ ਆ ਰਿਹਾ ਹੈਗਾ ਆ ਠੀਕ ਹੈ ਐਂਡ ਹੁਣ ਇਹ ਫੁੱਲ ਟਾਈਮ ਟੀਚਰ ਹੈ ਤਾਂ ਇਸ ਕਰਕੇ ਟੀਚਰ ਤਾਂ ਇਹ ਹੈਗੇ ਹੀ ਹੈਗੇ ਨੇ ਸੋ ਇਨ ਆਲ ਦਾ ਕੇਸ ਜੀ ਮੈਨੂੰ ਇਹਨਾਂ ਦਾ ਰਿਜ਼ਿਊਮੇ ਚਾਹੀਦਾ ਬਿਕੋਜ਼ ਮੈਂ ਇਹਨਾਂ ਵਿੱਚ ਹੁਣ ਇਅਰਸ ਦੇਖਣਾ ਚਾਹੁੰਦੀ ਹਾਂ ਕਦੋਂ ਤੋਂ ਕੀ ਕੀਤਾ ਬਟ ਐਜ਼ ਅ ਟੀਚਰ ਮੈਂ ਇਹਨਾਂ ਨੂੰ ਅਸੈਸਮੈਂਟ ਦਾ ਦੱਸ ਦਿੰਦੀ ਹਾਂ ਕਿਉਂਕਿ ਇੱਕ ਚੀਜ਼ ਮੈਂ ਐਕਸਪਲੇਨ ਕਰ ਸਕਦੀ ਹਾਂ ਮੈਂ ਐਜ਼ ਅ ਟੀਚਰ ਦਾ ਦੱਸ ਦਿੰਦੀ ਹਾਂ ਬੀ ਐਡ ਦੇ ਵਿੱਚ ਇਹਨਾਂ ਦੀ ਸੁਪਰਵਾਈਜ਼ ਟ੍ਰੇਨਿੰਗ ਜਿਹੜੀ ਆ 45 ਡੇਜ਼ ਦੀ ਹੋਣੀ ਚਾਹੀਦੀ ਹੈ ਦਿਸ ਇਜ਼ ਦਾ ਲੈਟਰ ਰਿਕੁਆਇਰਡ ਬਾਏ ਦਾ ਇਹਨਾਂ ਦੀ ਅਸੈਸਿੰਗ ਬਾਡੀ ਤੋਂ ਔਰ ਇਸ ਦਾ ਡਾਇਰੈਕਟ ਯੂਨੀਵਰਸਿਟੀ ਤੋਂ ਚਾਹੀਦੀ ਹੈ ਪਹਿਲੀ ਚੀਜ਼ ਦੂਸਰੀ ਚੀਜ਼ ਜੀ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਆ ਇਹਨਾਂ ਨੂੰ ਆਈਲੈਟਸ ਚਾਹੀਦਾ ਹੋਏਗਾ 7 ਇਨ ਰੀਡਿੰਗ 7 ਇਨ ਰਾਈਟਿੰਗ 8 ਇਨ ਲਿਸਨਿੰਗ 8 ਇਨ ਸਪੀਕਿੰਗ ਓਵਰਆਲ 8 ਠੀਕ ਹੈ ਇਹ ਉਹਨਾਂ ਨੂੰ ਅਗਰ ਐਜ਼ ਏ ਟੀਚਰ ਅਸੀਂ ਪਾਉਂਦੇ ਹਾਂ ਤਾਂ ਦੈਨ ਇਟ ਇਜ਼ ਪੋਸੀਬਲ
ਠੀਕ ਹੈ ਜੀ ਸੋ ਦੋਸਤ ਰਾਜਵੀਰ ਤੁਸੀਂ ਬਰਜਿੰਦਰ ਜੀ ਨਾਲ ਸੰਪਰਕ ਕਰ ਲੈਣਾ ਪ੍ਰੋਗਰਾਮ ਤੋਂ ਬਾਅਦ ਤੇ ਮੈਨੂੰ ਬਰਜਿੰਦਰ ਜੀ ਦੀ ਗੱਲਬਾਤ ਤੋਂ ਗੁੱਡ ਚਾਂਸਸ ਲੱਗਦੇ ਨੇ ਸਾਡੀ ਫਰੈਂਡ ਦੇ 04-233-273-576 ਹੈ ਜੀ ਇਹਨਾਂ ਦਾ ਸੰਪਰਕ ਨੰਬਰ ਤੇ bkmigration.com.au ਹੈ ਜੀ ਇਹਨਾਂ ਦਾ ਵੈਬਸਾਈਟ ਦਾ ਪਤਾ ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸਜੀਤ ਸਿੰਘ ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਸੋਰੀ ਦੋਸਤ ਗੀਤ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਪਲੇ ਨਹੀਂ ਕੀਤੇ ਜਾਂਦੇ ਔਰ ਇਸੇ ਗੀਤ ਦੀ ਫਰਮਾਇਸ਼ ਅੱਜ ਦਿਲ ਵਾਲੀ ਗੱਲ ਚ ਵੀ ਆਈ ਸੀ ਬਟ ਟਾਈਮ ਹੀ ਨਹੀਂ ਮਿਲਿਆ ਸੋਰੀ ਫੋਰ ਦੈਟ ਤੇ ਅੱਗੇ ਸੁੰਦਰ ਸਾਹਿਬ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਔਰ ਉਹਨਾਂ ਨੇ ਰਿਲੈਕਸੇਸ਼ਨ ਮਿਊਜ਼ਿਕ ਦੀ ਫਾਈਲ ਮੰਗੀ ਹੈ ਗੁਰਪ੍ਰੀਤ ਤੇ ਸੁੰਦਰ ਜੀ ਨੇ ਬ੍ਰਿਸਬਨ ਤੋਂ। ਸੋ ਉਹ ਮੈਂ ਤੁਹਾਨੂੰ ਭੇਜ ਦਿੱਤੀ ਹੈ ਦੋਸਤ, ਔਰ ਇਹ ਸੈਂਡ ਸਪੇਸ ਦੇ ਵੱਲੋਂ ਤੁਹਾਨੂੰ ਈਮੇਲ ਆਈ ਹੋਏਗੀ ਤੇ ਉਥੋਂ ਲਿੰਕ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਬਟ ਬੀ ਕੇਅਰਫੁਲ, ਕਦੇ ਵੀ ਡਰਾਈਵਿੰਗ ਕਰਦੇ ਸਮੇਂ ਇਹ ਮਿਊਜ਼ਿਕ ਪਲੇ ਨਹੀਂ ਕਰਨਾ, ਉਹ ਠੀਕ ਨਹੀਂ ਰਹੇਗਾ, ਔਰ ਹਮੇਸ਼ਾ ਸੌਣ ਵੇਲੇ ਹੀ ਇਸ ਮਿਊਜ਼ਿਕ ਨੂੰ ਪਲੇ ਕਰਨਾ ਹੈ। ਅੱਗੇ ਹਰਦੀਪ ਸਿੰਘ ਬਾਸੀ ਜੁੜੇ ਨੇ ਸਾਡੇ ਨਾਲ, ਉਹਨਾਂ ਦਾ ਕੁਐਸਚਨ ਹੈ ਜੀ 457 ਵੀਜ਼ਾ ਦੇ ਰਿਗਾਰਡਿੰਗ, ਕਿਸੇ ਨੂੰ ਸਪੌਂਸਰ ਕੀਤਾ ਹੋਇਆ ਹੈ ਹਰਦੀਪ ਹੋਰਾਂ ਨੇ, ਜਿਹੜੀ ਉਹਦੀ ਫਾਈਲ ਨੋਮੀਨੇਟ ਕੀਤੀ ਸੀ, ਉਹ ਉਦੋਂ ਕਹਿੰਦੇ ਨੇ ਕਿ ਅਸੀਂ ਓਵਰਸੀਜ਼ ਗਏ ਹੋਏ ਸੀ ਔਰ ਸਾਡੇ ਪਾਰਟਨਰ ਨੇ ਉਹਦੀ ਫਾਈਲ ਤੇ ਸਾਈਨ ਕੀਤੇ ਸੀ, ਬਟ ਉਹ ਆਪ ਪੀਆਰ ਨਹੀਂ ਇੱਥੇ। ਜਿਹੜੇ ਪਾਰਟਨਰ ਨੇ ਫਾਈਲ ਲਗਾਈ ਸੀ ਨਾ ਵਰਜਿੰਦਰ ਜੀ, ਸੋਰੀ, ਜਿਹੜੇ ਪਾਰਟਨਰ ਨੇ ਸਾਈਨ ਕੀਤੇ ਸੀ ਫਾਈਲ ਤੇ, ਉਹ ਖੁਦ ਪੀਆਰ ਨਹੀਂ ਹੈ, ਬਟ ਹਰਦੀਪ ਜੀ ਖੁਦ ਸਿਟੀਜ਼ਨ ਨੇ ਤੇ ਹੁਣ ਕਹਿੰਦੇ ਨੇ ਕਿ ਅਸੀਂ ਤੁਹਾਡੀ ਲਾਸਟ ਟਾਈਮ ਆਡੀਓ ਸੁਣੀ ਸੀ ਜਿਹਦੇ ਚ ਤੁਸੀਂ ਕਿਹਾ ਸੀ ਕਿ ਜਿਹੜਾ ਪੱਕਾ ਨਹੀਂ ਉਹ ਸਾਈਨ ਨਹੀਂ ਕਰ ਸਕਦਾ, ਤੇ ਹੁਣ ਕਹਿੰਦੇ ਨੇ ਕਿ ਸਾਨੂੰ ਸਲਾਹ ਦੇ, ਕੋਈ ਪ੍ਰੋਬਲਮ ਤੇ ਨਹੀਂ ਆ ਜਾਏਗੀ?
ਨਹੀਂ ਨਹੀਂ, ਸੋ ਫਾਰ ਹੀ ਇਜ਼ ਲੀਗਲੀ ਆ ਪਾਰਟਨਰ ਆਫ ਦਾ ਕੰਪਨੀ ਜੀ, ਫਿਰ ਕੋਈ ਇਸ਼ੂ ਨਹੀਂ ਹੈਗਾ, ਕਿਉਂਕਿ ਜਿਹੜਾ ਨੋਮੀਨੇਟ ਕੀਤਾ ਗਿਆ ਉਹ ਪਾਰਟਨਰਸ਼ਿਪ ਫਰਮ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਜਾਂ ਕੰਪਨੀ ਨੇ ਕੀਤਾ, ਠੀਕ ਹੈ ਨਾ? ਸੋ ਉਹਦੇ ਵਿੱਚ ਇੱਕ ਬੰਦਾ ਸਿਟੀਜ਼ਨ ਆ ਔਰ ਇੱਕ ਬੰਦਾ ਨਾਨ ਸਿਟੀਜ਼ਨ ਆ, ਉਹਨਾਂ ਕੋਈ ਫਰਕ ਨਹੀਂ ਪੈ ਰਿਹਾ ਹੈਗਾ ਜੀ, ਕਿ ਉਹ ਵੀ ਜੇ ਉਹਨਾਂ ਨੇ ਸਾਈਨ ਕਰ ਦਿੱਤੇ ਨੇ। ਵੈਸੇ ਤਾਂ ਮੈਂ 4.5.7 ਦੀ ਐਪਲੀਕੇਸ਼ਨ ਦੇ ਜਿਹੜੇ ਸਿਗਨੇਚਰ ਹੁੰਦੇ ਨੇ ਉਹ
ਤੁਹਾਡੀ ਆਵਾਜ਼ ਖਰਾਬ ਹੋ ਗਈ ਹੈ, ਪਲੀਜ਼ ਚੈੱਕ ਕਰਨਾ ਜਰਾ।
ਮੇਰੇ ਵੱਲੋਂ ਤਾਂ ਠੀਕ ਜਾ ਰਹੀ ਹੈ ਰਿਸ਼ੀ ਜੀ, ਹੁਣ ਤੁਸੀਂ ਚੈੱਕ ਕਰੋ।
ਹੁਣ ਸਹੀ ਹੈ, ਯੈਸ ਯੈਸ ਯੈਸ, ਨਾਓ ਇਟਸ ਓਕੇ।
ਮੈਂ ਇਹੀ ਕਹਿ ਰਹੀ ਸੀ ਜੀ ਕਿ ਅਗਰ ਜਦ ਤੱਕ ਇਹ ਰਜ਼ਾਮੰਦ ਨੇ ਉਹਨਾਂ ਨੂੰ ਸਪੌਂਸਰ ਕਰਨ ਲਈ ਔਰ ਦੋਨੋਂ ਪਾਰਟਨਰਸ ਦੀ ਰਜ਼ਾਮੰਦੀ ਦੇ ਨਾਲ ਹੀ ਸਪੌਂਸਰ ਹੋਏ ਨੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ, ਕਿਉਂਕਿ ਜਿਹੜੀ ਸਪੌਂਸਰਸ਼ਿਪ ਹੈ ਉਹ ਕੰਪਨੀ ਦੀ ਹੁੰਦੀ ਆ, ਉਹ ਇੰਡੀਵਿਜੁਅਲ ਦੀ ਨਹੀਂ ਹੁੰਦੀ, ਠੀਕ ਹੈ ਨਾ? ਕੋਈ ਇਸ਼ੂ ਨਹੀਂ ਆਏਗਾ ਇਹਨਾਂ ਨੂੰ,
ਠੀਕ ਹੈ। ਅੱਗੇ ਗੁਰਵਿੰਦਰ ਭਾਜੀ ਜੁੜੇ ਨੇ ਆਪਣੇ ਨਾਲ ਤੇ ਉਹਨਾਂ ਨੇ ਕਿਹਾ ਹੈ ਕਿ there should be any gap when we apply again tourist visa for parents, te unna de mata ji unna de sorry unna de parents da visa november vich khatam ho reya te jehda hun nava visa apply karna ode vaste unna nu kujh mahina di wait karni chahidi hai ja fir same mahine de vich hi yani november de vich hi oh apply kar sakde ne?
main to ji inna nu kahangi ke wait karan, pata nahi government ne us to pehle hi nave visa le aane hai, amendments us to pehle hi ho janiyan, so
ਨਹੀਂ ਬਰਜਿੰਦਰ ਜੀ ਮੰਨ ਲਵੋ ਕਿ ਹੁਣ ਜਿਹੜੇ ਪੇਰੈਂਟਸ ਇੱਥੇ ਆਸਟ੍ਰੇਲੀਆ ਨੇ, ਜਿੱਦਾਂ ਆਪਣੇ ਗੁਰਵਿੰਦਰ ਬਾਈ ਦੇ ਪੇਰੈਂਟਸ ਇੱਥੇ ਨੇ ਹਨਾ, ਔਰ ਨਵੰਬਰ ਚ ਉਹਨਾਂ ਦਾ ਵੀਜ਼ਾ ਖਤਮ ਹੋਣਾ, ਔਰ ਜਿਹੜੇ ਨਵੇਂ ਰੂਲਸ ਆ ਜਾਣੇ ਨੇ ਉਸ ਅਨਾਊਂਸਮੈਂਟ ਨੈਕਸਟ ਵੀਕ ਹੋ ਜਾਣੀ ਹੈ, ਔਰ ਕੀ ਉਸ ਨੂੰ ਐਕਸਟੈਂਡ ਕੀਤਾ ਜਾ ਸਕਦਾ ਵੀਜ਼ੇ ਨੂੰ?
ਨਹੀਂ, ਇਸ ਤਰ੍ਹਾਂ ਨਹੀਂ ਹੋਏਗਾ ਜੀ ਕਿ ਉਹਨੂੰ ਵੀਜ਼ੇ ਨੂੰ ਐਕਸਟੈਂਡ ਤਾਂ ਨਹੀਂ ਮੈਨੂੰ ਲੱਗਦਾ ਕਰਨਗੇ। ਦੇਖੋ ਇਹ ਤਾਂ ਨਵੀਂ ਜਿਹੜਾ ਆਏਗਾ ਨਾ ਉਹ ਨੈਕਸਟ ਵੀਕ ਤਾਂ ਨਹੀਂ ਆਏਗਾ, ਥੋੜਾ ਟਾਈਮ ਲੈ ਕੇ ਆਏਗਾ, ਕਿਉਂਕਿ ਉਹ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤਾ ਜਾਏਗਾ, ਕਿਉਂਕਿ ਉਹ ਚ ਟ੍ਰਾਂਜੀਸ਼ਨ ਸਿਸਟਮ ਤਾਂ ਜ਼ਰੂਰ ਦਿੱਤਾ ਜਾਏਗਾ ਕਿ ਜਿਹੜੇ ਕਰੰਟਲੀ ਇਹ ਵੀਜ਼ਾ ਹੋਲਡ ਕਰਦੇ ਨੇ ਉਹ ਕਿੱਦਾਂ ਉਹ ਚ ਕਨਵਰਟ ਹੋ ਸਕਦੇ ਨੇ, ਤੇ ਜਿਹੜੇ ਫਰੈਸ਼ ਪਾਣਗੇ ਕਿ ਜਾਂ ਸਾਰੇ ਫਰੈਸ਼ ਤੋਂ ਹੀ ਸਟਾਰਟ ਹੋਏਗਾ ਵੀ ਜਿਹੜੇ ਹੁਣ ਹੈਗੇ ਨੇ ਉਹ ਉਸੇ ਤੇ ਰਹਿਣ, ਜਦੋਂ ਇਹ ਨਵਾਂ ਵੀਜ਼ਾ ਪਾਣਗੇ ਤਾਂ ਉਦੋਂ ਇਹ ਵੀਜ਼ਾ ਲੱਗੇਗਾ, ਹੈ ਨਾ? ਇਟ ਆਲ ਰੀਅਲੀ ਵੇਰੀਜ ਕਿ ਕਿੱਦਾਂ ਕਿਸ ਤਰੀਕੇ ਦੇ ਨਾਲ ਆਉਂਦਾ ਜੀ, ਇਹ ਨਵੇਂ ਡਿਜ਼ਾਈਨ ਤੋਂ ਹੀ ਪਤਾ ਲੱਗਣਾ,
ਠੀਕ ਹੈ? ਔਰ ਜਿਨ੍ਹਾਂ ਤੇ ਨੋ ਫਰਦਰ ਸਟੇ ਦੀ ਆਲਰੇਡੀ ਕੰਡੀਸ਼ਨ ਲੱਗੀ ਹੋਈ ਹੈ ਪੇਰੈਂਟਸ ਤੇ ਔਰ ਇੱਥੇ ਨੇ ਔਰ ਜੁਲਾਈ ਤੋਂ ਬਾਅਦ ਵੀ ਉਹ ਇੱਥੇ ਰਹਿਣਗੇ, ਉਹ ਤਾਂ ਫਿਰ ਇੱਥੇ ਰਹਿਣ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ ਜੀ।
ਹਾਂਜੀ, ਮੀਨਸ ਕਿ ਨੋ ਫਰਦਰ ਸਟੇ ਦਾ ਮਤਲਬ ਤਾਂ ਇਹੀ ਹੁੰਦਾ ਨਾ ਕਿ ਨੈਕਸਟ ਕੋਈ ਵੀ ਆਪਾਂ ਵੀਜ਼ਾ ਨਹੀਂ ਪਾ ਸਕਦੇ,
ਠੀਕ ਹੈ? ਔਰ ਨਾਲ ਗੁਰਵਿੰਦਰ ਨੇ ਇਹ ਵੀ ਅਪਡੇਟ ਕੀਤਾ ਕਿ ਉਹਨਾਂ ਦੇ ਸਿਸਟਰ ਤੇ ਉਹ ਖੁਦ ਇੱਥੇ ਸਿਟੀਜ਼ਨ ਨੇ ਔਰ ਉੱਥੇ ਉਹਨਾਂ ਨੂੰ ਲੁੱਕ ਆਫਟਰ ਕਰਨ ਵਾਲਾ ਕੋਈ ਨਹੀਂ ਹੈਗਾ, ਤੇ ਫਿਰ ਉਹਨਾਂ ਦਾ ਸਿਟੀਜ਼ਨ ਪਾਸ ਹੋ ਜਾਣਾ ਜੀ, ਇਹ
ਪੇਰੈਂਟ ਵੀਜ਼ਾ ਦੇ ਵਿੱਚ ਆਪਸ਼ਨਸ ਦੇਖਣ ਐਂਡ ਜੋ ਹੋ ਸਕਦਾ ਉਹ ਦੱਸਣ
ਜੀ। ਅੱਗੇ ਸ਼ਰਨ ਦਾ ਮੈਸੇਜ ਸਾਨੂੰ ਆਇਆ ਜੀ ਕਿ ਸਟੂਡੈਂਟ ਵੀਜ਼ਾ ਤੇ ਚਾਈਲਡ ਕੇਅਰ ਫਰੋਮ ਇੰਡੀਆ ਦੇ ਮੁਤਲਕ ਜਾਣਕਾਰੀ ਦਿੱਤੀ ਜਾਵੇ, ਤੇ ਨਾਲ ਸੁਨੇਹਾ ਆਇਆ ਬਿਕਰਮ ਬਾਈ ਦਾ, ਉਹਨਾਂ ਨੇ ਵੀ ਗੁਜ਼ਾਰਿਸ਼ ਕੀਤੀ ਹੈ ਕਿ ਨਵੇਂ ਰੂਲਸ ਦੇ ਮੁਤਲਕ ਗੱਲਬਾਤ ਕੀਤੀ ਜਾਵੇ, ਪਰ ਬਰਜਿੰਦਰ ਜੀ ਦੋਹਾਂ ਸੱਜਣਾਂ ਤੋਂ ਮਾਫੀ ਚਾਹਾਂਗੇ ਕਿਉਂਕਿ ਚਿੜੀ ਤਾਂ ਹੁਣ ਫਿਰ ਉੱਡ ਗਈ।
ਬਿਲਕੁਲ ਸਹੀ ਗੱਲ ਹੈ ਜੀ, ਰਿਸ਼ੀ ਦਾ ਚਿੜੀ ਤਾਂ ਫੇਰ ਉੜ ਗਈ ਹੈ, ਟਾਈਮ ਤਾਂ ਪੂਰਾ ਹੀ ਹੋ ਗਿਆ ਹੁਣ ਇਸ ਵਾਰ
ਜੀ ਜੀ। ਸੋ ਦੋਸਤ ਨੈਕਸਟ ਵੀਕ ਆਪਾਂ ਜਰੂਰ ਗੱਲਬਾਤ ਕਰਾਂਗੇ ਨਵੇਂ ਵੀਜ਼ਿਆਂ ਦੇ ਮੁਤਲਕ। ਸਾਡਾ ਮੇਨ ਗੱਲਬਾਤ ਦਾ ਵਿਸ਼ਾ ਇਹੀ ਰਹੇਗਾ ਕਿ ਜੋ ਨਵੇਂ ਚੇਂਜਸ ਆਈਆਂ ਨੇ ਉਹ ਕਿਸ ਕਿਸਮ ਦੀਆਂ ਨੇ, ਕੀ ਅਪਲਾਈ ਹੋਣ ਜਾ ਰਿਹਾ, ਕੀ ਨਹੀਂ ਹੋ ਰਿਹਾ, ਕੀ ਨਵਾਂ ਕੀ ਪੁਰਾਣਾ, ਵਟਐਵਰ ਜੋ ਵੀ ਨੈਕਸਟ ਵੀਕ ਗੱਲਬਾਤ ਦੇ ਵਿਚ ਅਸੀਂ ਜਰੂਰ ਇਹ ਡਿਸਕਸ ਕਰਾਂਗੇ। ਉਦੋਂ ਤੱਕ ਦੇ ਲਈ ਬਰਜਿੰਦਰ ਜੀ ਆਪਾਂ ਨੂੰ ਅੱਗੇ ਲੈਣੀ ਪੈਣੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਵਿਚ ਆਏ, ਬਹੁਤ ਬਹੁਤ ਧੰਨਵਾਦ।
ਧੰਨਵਾਦ ਰਿਸ਼ੀ ਜੀ ਮੈਨੂੰ ਬੁਲਾਉਣ ਲਈ,
ਸ਼ੁਕਰੀਆ। ਸੋ ਦੋਸਤੋ ਜੋ ਇਹਦੇ ਨਾਲ ਹੀ ਅੱਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇੱਥੇ ਖਤਮ ਹੁੰਦਾ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।